श्री नानक पद पंकज बंदन सिमरों अंगद दोख निकंदन अमरदास गुर हृदय त्यावो श्री गुर रामदास गुण गावो श्री अर्जुन विघ्नन के नाशक श्री हर गोबिंद शुभ सुमत प्रकाशक श्री हर राय नमो कर जोरी गुर हर कृष्ण मनाए बहोरी गुर तेग बहादुर परम कृपाला श्री गुरु गोबिंद सिंह बिसाला तरों तरा पर पुन पुन सीसा बंदों बार बार जगदीसा जिस मह अमृत ज्ञान है माणिक भगत वैराग गुरु ग्रंथ साहिब उदद बंदों कर अनुराग श्री गुर शब्द कमाए जिन जीते पंच बिकार तिन संतन कौ बंदना सिर चरणन पर तार एक ओंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए
सतनाम श्री वाहिगुरु साहिब जी दोहरा संगर को उत्साह उर जोदा बने सुचेत सौच शनाने सकल तन त्यारी बन रन हेत संगर को उत्साह उर
वाहिगुरु जी का खालसा वाहिगुरु जी की फतेह करुणा निदान अंतरजामी गरीब निवाज चवर शतर तखत दे मालक तन तन सतगुरु श्री गुरु ग्रंथ साहिब जी महाराज दी पावन पवित्र हजूरी विखे साज रही गुरु की साज निवाजी साध संगत जीओ गुरु कृपा सदका सतसंगत करन दे मिले होए इस शुभ अवसर विच गुर इतिहास दी कथा विचार सरवण करिए गुर इतिहास दी चल रही लड़ी बार कथा दे प्रसंग जिवें सुनाए जा रहे सन पहाड़ी राजिया ने इकट्ठे हो के भीमचंद आदिका ने अपनिया फौजा समेत श्री अनंदपुर साहब वाल चढ़ाई करके केसरी चंद आदिका नू मरवा के पहला युद्ध विच जमतुल्ला भाऊ नू भी मरवा लिया बहुत सारी वड्डी सिपाहियां दी फौज मरवाई है बाद विच अखीर नू पश्चाताप कीता है जो इन्हां दा हाथी है तिस नू भी बली बहादुर सूरमे भाई बचित्र सिंह द्वारा ਸਤਿਗੁਰੂ ਜੀ ਨੇ ਪਛਾੜਿਆ ਹੈ ਔਰ ਇਸ ਪ੍ਰਕਾਰ ਵਾਪਸ ਜਦੋਂ ਆਪਣੇ ਡੇਰਿਆਂ ਵਿੱਚ ਪਹੁੰਚੇ ਹੈ ਤਾਂ ਬਹੁਤ ਹੀ ਸ਼ੋਕਾਤੁਰ ਹੋਏ, ਬੜਾ ਇਹਨਾਂ ਗਮ ਕੀਤਾ ਹੈ। ਇਕੱਠੇ ਹੋਏ ਨੇ, ਭੀਮ ਚੰਦ ਸਭਾ ਵਿੱਚ ਬੈਠਾ ਬੜਾ ਝੂਰਦਾ ਆ, ਉਦਾਸ ਜਿਹਾ ਬੈਠਾ ਵੇਖ ਕੇ ਕਟੋਚੀਏ ਘਮੰਡ ਚੰਦ ਨੇ ਆ ਕੇ ਗੱਲਾਂ ਸੁਣਾਈਆਂ ਕਿ ਜੇਕਰ ਐਵੇਂ ਪਛਤਾਉਣਾ ਝੂਰਨਾ ਹੀ ਸੀ ਤਾਂ ਫਿਰ ਆਪਣੀਆਂ ਫੌਜਾਂ ਲੈ ਕੇ ਚੜ੍ਹ ਕੇ ਕਿਉਂ ਆਏ ਸੀ ਗੁਰੂ ਗੋਬਿੰਦ ਸਿੰਘ ਨਾਲ ਜੰਗ ਕਰਨ ਵਾਸਤੇ। ਔਰ ਯੁੱਧ ਵਿੱਚ ਜਿੱਤ ਜਾਂ ਹਾਰ ਤਾਂ ਹੋਣੀ ਹੁੰਦੀ ਹੈ, ਇਸ ਕਰਕੇ ਜਿਹੜਾ ਕੋਈ ਸੂਰਮਾ ਮਰ ਜਾਂਦਾ ਆ ਉਸ ਨੂੰ ਚੇਤੇ ਕਰਕੇ ਝੂਰਨਾ ਨਹੀਂ ਚਾਹੀਦਾ। ਕੱਲ੍ਹ ਨੂੰ ਆਪਾਂ ਫਿਰ ਗੁਰਾਂ ਨਾਲ ਜੰਗ ਕਰਨ ਵਾਸਤੇ ਜਾਵਾਂਗੇ, ਐਵੇਂ ਕਟੋਚੀਏ ਘਮੰਡ ਚੰਦ ਨੇ ਕਿਹਾ ਹੈ। ਸੁਣ ਕੇ ਕਈ ਤਾਂ ਚੁੱਪ ਹੋ ਕੇ ਬੈਠੇ ਰਹੇ ਆ। ਮੰਡੀ ਦਾ ਰਾਜਾ ਜੋ ਗੁਰੂ ਘਰ ਦੀ ਵਡਿਆਈ ਸਮਝਦਾ ਹੈ, ਉਸਨੇ ਵੀ ਚਿੱਤ ਵਿੱਚ ਵਿਚਾਰਿਆ ਕਿ ਇਹਨਾਂ ਅਗਿਆਨੀਆਂ ਨੂੰ ਕਈ ਵਾਰ ਆਪਣੀਆਂ ਫੌਜਾਂ ਮਰਵਾ ਕੇ ਬਹੁਤਾ ਆਪਣਾ ਧਨ ਦਾ ਔਰ ਤਨਾਂ ਦਾ, ਸਰੀਰਾਂ ਦਾ, ਸਿਪਾਹੀਆਂ ਦਾ ਨਾਸ ਕਰਵਾ ਕੇ ਵੀ ਇਹਨਾਂ ਨੂੰ ਸਮਝ ਨਹੀਂ ਆਈ। ਖਿਆਲ ਕੀਤਾ ਕਿ ਹੁਣ ਜੇ ਇਹਨਾਂ ਨੂੰ ਮੈਂ ਸਮਝਾਇਆ ਤਾਂ ਪਹਿਲਾਂ ਹੀ ਬੜੇ ਸ਼ੋਕ ਦੇ ਸਹਿਤ ਨੇ, ਗੁੱਸੇ ਵਿੱਚ ਆ ਜਾਣਗੇ ਮੈਥੋਂ ਸੁਣ ਕੇ। ਚਲੋ ਕੋਈ ਗੱਲ ਨਹੀਂ, ਵੇਖਦੇ ਹਾਂ, ਨਾਲ ਮਿਲੇ ਰਹਿੰਦੇ ਆ, ਜਿਵੇਂ ਕਰਦੇ ਨੇ ਤਿਵੇਂ ਹੀ ਸਮੇਂ ਅਨੁਸਾਰ ਪਤਾ ਲੱਗ ਜਾਏਗਾ। ਅਗਲਾ ਦਿਨ ਚੜ੍ਹਨ ਤੋਂ ਪਹਿਲਾਂ ਇਹਨਾਂ ਨੇ ਤਿਆਰੀਆਂ ਕੀਤੀਆਂ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਖਬਰ ਪਹੁੰਚੀ ਹੈ ਕਿ ਕੱਲ੍ਹ ਨੂੰ ਫਿਰ ਚੜ੍ਹ ਕੇ ਆਉਣ ਵਾਲੇ ਹਨ। ਤਾਂ ਸਤਿਗੁਰੂ ਜੀ ਦੇ ਕੋਲ ਭਾਈ ਆਲਮ ਸਿੰਘ ਆਦਿਕ ਸਿੰਘ ਸੂਰਮੇ ਹਨ, ਬੜੇ ਹੀ ਯੁੱਧ ਦਾ ਉਤਸ਼ਾਹ ਰੱਖਣ ਵਾਲੇ ਇਹ ਯੋਧੇ ਨੇ। ਇਹਨਾਂ ਨੂੰ ਆਗਿਆ ਦੇ ਕੇ ਸਤਿਗੁਰੂ ਜੀ ਨੇ ਸਭ ਥਾਈ ਮੋਰਚਿਆਂ ਵਿੱਚ ਤਕੜਾਈ ਕਰਵਾਈ ਹੈ। ਜਿਸ ਪ੍ਰਕਾਰ ਅਗਲੇ ਦਿਨ ਦਾ ਯੁੱਧ ਹੋਣ ਲੱਗਾ ਹੈ, ਫਿਰ ਭੀਮ ਚੰਦ ਕਹਿਲੂਰੀਆ ਹੋਰ ਰਾਜਿਆਂ ਸਮੇਤ ਕਟੋਚੀਏ ਘਮੰਡ ਚੰਦ ਨੂੰ ਫੌਜਾਂ ਸਹਿਤ ਅੱਗੇ ਤੋਰਦਿਆਂ ਹੋਇਆਂ ਚੱਲ ਕੇ ਜਿਵੇਂ ਅਨੰਦਪੁਰ ਸਾਹਿਬ ਵੱਲ ਨੂੰ ਚੜ੍ਹ ਕੇ ਆ ਰਿਹਾ ਹੈ, ਜਿਵੇਂ ਇਹ ਭਿਆਨਕ ਯੁੱਧ ਹੁੰਦਾ ਹੈ। ਇਹ ਜੋ ਪ੍ਰਸੰਗ ਹਨ, ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਸੁਣੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸੰਗਰ ਕੋ ਉਤਸਾਹ ਉਰ।
ਯੁੱਧ ਕਰਨ ਦਾ ਜਿੰਨਾ ਸੂਰਮਿਆਂ ਸਿਪਾਹੀਆਂ ਦੇ ਮਨਾਂ ਵਿੱਚ ਬੜਾ ਹੀ ਉਤਸ਼ਾਹ ਹੈ।
ਯੋਧਾ ਬਣੇ ਸੁਚੇਤ,
ਉਹ ਯੋਧੇ ਸੂਰਬੀਰ ਗੁਰਸਿੱਖ ਸਿੰਘ ਬੜੇ ਹੀ ਸਾਵਧਾਨ ਹੋਏ ਹਨ, ਸ਼ਸਤਰ ਬਸਤਰ ਧਾਰਨ ਕਰਕੇ।
ਸੌਚ ਇਸ਼ਨਾਨੇ ਸਕਲ ਤਨ,
ਜਿਨ੍ਹਾਂ ਨੇ ਸੌਚ ਇਸ਼ਨਾਨ ਕਰਕੇ ਸਭ ਤਰ੍ਹਾਂ ਕਰਕੇ ਆਪਣੀ ਤਿਆਰੀ ਕੀਤੀ ਹੈ।
ਤਿਆਰੀ ਬਨ ਰਨ ਹੇਤ,
ਯੁੱਧ ਕਰਨ ਵਾਸਤੇ ਸੋ ਪੂਰੇ ਤਿਆਰ ਬਰ ਤਿਆਰ ਹੋ ਗਏ ਹਨ।
ਭੁਜੰਗ ਪ੍ਰਿਆਤ ਛੰਦ, ਗੁਰੂ ਸਿੰਘ ਭੇਜੇ ਉਦੇ ਸਿੰਘ ਆਦਾ।
ਭਾਈ ਉਦੇ ਸਿੰਘ ਆਦਿਕ ਸਿੰਘ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਯੁੱਧ ਕਰਨ ਵਾਸਤੇ ਤੋਰੇ ਹਨ।
ਬਜੇ ਧੁੰਦ ਵੀ ਧੌਂਸ ਤੇ ਦੀਹ ਨਾਦਾ,
ਤੇ ਜਿਨ੍ਹਾਂ ਦੇ ਪਾਸ ਵੱਡੇ ਵੱਡੇ ਧੌਂਸੇ ਨਗਾਰੇ ਹਨ, ਨਗਾਰਤੀਆਂ ਵੱਲੋਂ ਚੋਟਾਂ ਲਗਵਾਈਆਂ ਗਈਆਂ, ਜਿਸ ਕਰਕੇ ਨਗਾਰਿਆਂ ਦੀ ਭਾਰੀ ਗੂੰਜ ਪ੍ਰਗਟ ਹੋਈ ਹੈ।
ਕਰੀ ਕੋਟ ਕੇ ਅਗਰ ਮੈਂ ਓਟ ਗਾਡੀ,
ਤੇ ਇਸ ਤਰ੍ਹਾਂ ਫਿਰ ਲੋਹਗੜ੍ਹ ਦੇ ਕਿਲ੍ਹੇ ਦੇ ਅੱਗੋਂ ਬਹੁਤ ਹੀ ਸਖਤਾਈ ਨਾਲ ਸੂਰਮਿਆਂ ਦੇ ਸਮੇਤ ਹੋ ਕੇ ਅੱਗੋਂ ਡਟ ਕਰਕੇ ਤਾਇਨਾਤੀ ਕੀਤੀ ਹੈ ਦੁਸ਼ਮਣਾਂ ਨੂੰ ਮਾਰਨ ਵਾਸਤੇ।
ਪਦਾਂਤੀ ਸਭੈ ਸਿੰਘ ਹੋਇ ਚੌਂਪ ਬਾਡੀ,
ਤੇ ਜਿਹੜੇ ਪੈਦਲ ਸਿੰਘ ਸੂਰਮੇ ਹਨ ਬੜੇ ਹੀ ਉਤਸ਼ਾਹ ਸਹਿਤ ਹੋਏ ਹਨ।
ਉਤੈ ਜ਼ੀਨ ਪਾਏ ਪਹਾੜੀਨ ਸੈਨਾ,
ਤੇ ਪਹਾੜੀ ਜੋ ਸੈਨਾ ਹੈ ਉਹਨਾਂ ਨੇ ਆਪਣਿਆਂ ਘੋੜਿਆਂ ਉੱਪਰ ਕਾਠੀਆਂ ਪਾ ਲਈਆਂ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਵਧਣ ਵਾਸਤੇ।
ਭਏ ਤਿਆਰ ਸਾਰੇ ਚੱਲੇ ਯੁੱਧ ਐਨਾ,
ਤੇ ਸਭ ਤਿਆਰ ਹੋ ਕੇ ਪਹਾੜੀਆਂ ਦੇ ਸਿਪਾਹੀ ਯੁੱਧ ਦੇ ਮੈਦਾਨ ਵੱਲ ਨੂੰ ਜਾਣ ਲੱਗੇ ਆ।
ਕਟੋਚੀ ਬਡੋ ਓਤ ਸਾਹੰਗ ਤਰੰਤਾ,
ਜਿਹੜਾ ਕਟੋਚੀਆ ਘਮੰਡ ਚੰਦ ਇਹ ਜੰਗ ਕਰਨ ਦਾ ਬੜਾ ਹੀ ਉਤਸ਼ਾਹ ਆਪਣੇ ਮਨ ਵਿੱਚ ਰੱਖਦਾ।
ਕਰਾ ਚੋਲ ਪਾਇਓ ਗਰੇ ਓ ਜਵੰਤਾ,
ਘਮੰਡ ਚੰਦ ਨੇ ਆਪਣੇ ਗਲੇ ਵਿੱਚ ਤਲਵਾਰ ਪਹਿਨੀ ਹੈ ਤਾਂ ਲੜਨ ਵਾਸਤੇ ਬੜਾ ਹੀ ਇਹ ਬਲ ਵਾਲਾ ਪ੍ਰਤੀਤ ਹੋਇਆ।
ਕਸੀ ਢਾਲ ਕੰਧੇ ਬੜੀ ਮੋਲ ਕੇਰੀ,
ਬੜੀ ਕੀਮਤੀ ਢਾਲ ਇਸਨੇ ਘਮੰਡ ਚੰਦ ਨੇ ਆਪਣੇ ਮੋਢੇ ਉੱਪਰ ਪਾ ਕੇ ਕੱਸ ਲਈ ਹੈ।
ਭਰੇ ਤੀਰ ਪਾਥਾ ਪਿਖੇ ਤਾਹੇ ਬੇਰੀ,
ਤੇ ਚੰਗੇ ਚੰਗੇ ਤਿੱਖੇ ਤਿੱਖੇ ਵੇਖ ਕੇ ਤੀਰ ਇਸਨੇ ਆਪਣੇ ਪੱਥੇ ਵਿੱਚ ਪਾ ਕੇ ਪੱਥੇ ਨੂੰ ਭਰਿਆ।
ਲਿਓ ਚਾਂਪ ਪਹਾਰੀ ਬਡੋ ਡੀਲ ਜਾਹੀ,
ਤੇ ਜਿਸ ਘਮੰਡ ਚੰਦ ਦਾ ਬਹੁਤ ਉੱਚਾ ਲੰਬਾ ਕੱਦ ਕਾਠ ਹੈ ਭਾਰੀ ਸਖਤ ਧਨਖ ਘਮੰਡ ਚੰਦ ਨੇ ਆਪਣੇ ਹੱਥਾਂ ਵਿੱਚ ਸੰਭਾਲਿਆ।
ਬਲੀ ਦੀਹ ਵਾਰੋ ਚੱਲਿਓ ਜੰਗ ਮਾਹੀ,
ਤੇ ਬੜੇ ਹੀ ਬਲ ਵਾਲਾ ਇਹ ਘਮੰਡ ਚੰਦ ਜੰਗ ਦੇ ਮੈਦਾਨ ਵੱਲ ਨੂੰ ਜਾਣ ਲੱਗਿਆ।
ਮਿਲਿਓ ਭੀਮ ਚੰਦੰ ਦਈ ਧੀਰ ਬੋਲਾ,
ਤੇ ਭੀਮ ਚੰਦ ਜਦੋਂ ਇਸ ਨੂੰ ਮਿਲਿਆ ਹੈ ਤਾਂ ਫਿਰ ਧੀਰਜ ਦੇਣ ਵਾਸਤੇ ਬੋਲ ਆਖੇ ਹਨ।
ਪਿਖੋ ਯੁੱਧ ਮੇਰੋ ਕਰੋ ਨਾਹੇ ਹੌਲਾ,
ਘਮੰਡ ਚੰਦ ਨੇ ਭੀਮ ਚੰਦ ਕਹਿਲੂਰੀਏ ਨੂੰ ਕਿਹਾ ਹੈ ਕਿ ਮੈਂ ਹੁਣ ਜਿਵੇਂ ਜਾ ਕੇ ਜੰਗ ਕਰਦਾ ਹਾਂ ਵੇਖਣਾ ਤੁਸਾਂ, ਆਪਣੇ ਮਨ ਵਿੱਚ ਕਿਸੇ ਪ੍ਰਕਾਰ ਦਾ ਹੌਲ ਨਹੀਂ ਕਰਨਾ, ਘਬਰਾਉਣਾ ਨਹੀਂ।
ਰਹੋ ਪੀਠ ਪੈ ਡੀਠ ਹੋਏ ਸੈਨ ਪ੍ਰੇਰੋ,
ਤੇ ਆਪਣੀਆਂ ਜੋ ਫੌਜਾਂ ਹਨ ਇਹਨਾਂ ਨਿਗਾਹ ਵਿੱਚ ਰੱਖ ਕੇ ਪਿੱਛੋਂ ਤੁਸੀਂ ਇਹਨਾਂ ਨੂੰ ਪ੍ਰੇਰਦੇ ਰਹਿਣਾ, ਉਤਸ਼ਾਹਿਤ ਕਰਕੇ ਜੰਗ ਕਰਨ ਲਈ ਵਧਾਉਂਦੇ ਰਹਿਣਾ ਅੱਗੇ ਨੂੰ।
ਪਲਾਵੇ ਨਹੀਂ ਜਿਉਂ ਤਥਾ ਘੇਰ ਫੇਰੋ,
ਤੇ ਤਿਵੇਂ ਇਹਨਾਂ ਨੂੰ ਘੇਰ ਘੇਰ ਕੇ ਮੋੜ ਕੇ ਰੱਖਣਾ ਆ, ਜੇ ਕੋਈ ਭੱਜਣ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਫਿਰ ਯੁੱਧ ਦੇ ਮੈਦਾਨ ਵੱਲ ਨੂੰ ਤੋਰਨਾ ਕੋਈ ਵੀ ਨੱਠ ਨਾ ਸਕੇ।
ਇਮੰਗ ਭਾਖ ਕੈ ਚਾਂਪ ਆਪੰ ਟੰਕਾਰਾ,
ਤਾਂ ਇਸ ਤਰ੍ਹਾਂ ਜਦੋਂ ਘਮੰਡ ਚੰਦ ਨੇ ਆਖਿਆ ਇਵੇਂ ਕਹਿ ਕੇ ਭੀਮ ਚੰਦ ਕਹਿਲੂਰੀਏ ਨੂੰ, ਤੇ ਫਿਰ ਘਮੰਡ ਚੰਦ ਨੇ ਆਪਣੇ ਧਨਖ ਨੂੰ ਚੰਗੀ ਤਰ੍ਹਾਂ ਟਣਕਾਰਿਆ ਪਰਖਿਆ।
ਸਰੰਗ ਸੰਧ ਕੈ ਚੌਂਪ ਸੰਗੈ ਪ੍ਰਹਾਰਾ,
ਤੇ ਬੜੇ ਹੀ ਉਤਸ਼ਾਹ ਦੇ ਸਹਿਤ ਹੋ ਕੇ ਆਪਣੇ ਧਨਖ ਦੇ ਚਿੱਲੇ ਵਿੱਚ ਤੀਰ ਜੋੜ ਕੇ ਫਿਰ ਇਸ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਨੂੰ ਛੱਡਿਆ ਹੈ।
ਲਏ ਟੋਲ ਜੋ ਦਾਨ ਕੇ ਬੋਲ ਐਸੇ,
ਤਾਂ ਇਸ ਤਰ੍ਹਾਂ ਕਹਿ ਕੇ ਇਸ ਨੇ ਆਪਣੇ ਸਾਥੀ ਸਿਪਾਹੀਆਂ ਦੇ ਜਥੇ ਆਪਣੇ ਨਾਲ ਵਧਾਏ ਹਨ।
ਕਰੋ ਅੱਜ ਕਾ ਜੰਗ ਜਸੰਗ ਪਾਏ ਜੈਸੇ,
ਇਹ ਕਹਿੰਦਾ ਹੈ ਕਿ ਅੱਜ ਐਸਾ ਕੰਮ ਆਪਾਂ ਜੋ ਕਰਨਾ ਹੈ ਮਿਲ ਕੇ।
ਕਰੋ ਅੱਜ ਕਾ ਜੰਗ ਜਸੰਗ ਪਾਏ ਜੈਸੇ,
ਤੇ ਜਿਸ ਕਰਕੇ ਸਾਨੂੰ ਤੁਹਾਨੂੰ ਸਭ ਨੂੰ ਬਹੁਤਾ ਜ਼ਿਆਦਾ ਜਸ ਪ੍ਰਾਪਤ ਹੋਵੇਗਾ, ਇਹੋ ਜਿਹਾ ਜੰਗ ਕਰਨ ਦਾ ਅਸੀਂ ਕੰਮ ਸਵਾਰਾਂਗੇ।
ਪਰਾਜੈ ਭਈ ਮੈਲ ਲਾਗੀ ਮਹਾਨੀ,
ਤੇ ਜੋ ਸਾਡੀ ਹਾਰ ਹੋਈ ਹੈ ਇਹ ਬਹੁਤ ਜ਼ਿਆਦਾ ਸਾਨੂੰ ਹਾਰ ਹੋਣ ਰੂਪ ਸਭ ਫੌਜਾਂ ਸਮੇਤ ਮੈਲ ਲੱਗ ਗਈ ਹੈ।
ਪਖਾਰੋਂ ਭਲੇ ਵੀਰ ਕਹਿ ਓ ਜਪਾਨੀ,
ਤੇ ਆਪਣਿਆਂ ਸੂਰਮਿਆਂ ਦਾ ਬਲ ਰੂਪ ਪਾਣੀ ਪਾ ਕੇ ਯੋਧਿਆਂ ਦਾ ਬਲ ਕਰਕੇ ਇਸ ਪਾਣੀ ਦੇ ਨਾਲ ਉਸ ਹਾਰ ਰੂਪ ਮੈਲ ਨੂੰ ਮੈਂ ਧੋ ਲਵਾਂਗਾ।
ਹਟੋ ਨਾ ਪਿਛਾਰੀ ਚਲੋ ਸਾ ਮੁਹਾਈ,
ਤੇ ਮੈਂ ਕਿਸੇ ਤਰ੍ਹਾਂ ਵੀ ਸਾਹਮਣੇ ਜਾਣ ਤੋਂ ਪਿੱਛੇ ਨਹੀਂ ਹਟਾਂਗਾ।
ਰਹਿ ਜੌਨ ਆਗੇ ਮਹਾਦਰਬ ਪਾਈ।
ਤੇ ਜਿਹੜਾ ਵੀ ਅੱਗੇ ਹੋ ਕੇ ਲੜੇਗਾ, ਪਿੱਛੇ ਆਉਣ ਦਾ ਪਿਛਾਂਹ ਹਟਣ ਦਾ ਖਿਆਲ ਨਹੀਂ ਕਰੂਗਾ, ਤਾਂ ਉਸ ਨੂੰ ਬਹੁਤ ਸਾਰਾ ਧਨ ਅਸੀਂ ਜੰਗ ਜਿੱਤਣ 'ਤੇ ਦੇਵਾਂਗੇ।
ਮਰੈ ਜੰਗ ਮੈਂ ਦੇਵ ਲੋਕੈਂ ਪਧਾਰੈ।
ਤੇ ਇਹ ਸੁਣ ਲਓ ਕਿ ਜਿਹੜਾ ਜੰਗ ਦੇ ਮੈਦਾਨ ਵਿੱਚ ਮਾਰਿਆ ਜਾਵੇਗਾ, ਫਿਰ ਉਹ ਦੇਵ ਲੋਕ ਨੂੰ ਸਵਰਗਾਂ ਨੂੰ ਜਾਏਗਾ।
ਰਹਿ ਕੀਰਤੀਲੇ ਭਲੇ ਛਤਰ ਮਾਰੈ।
ਤੇ ਜੇਕਰ ਉਹ ਜਿਉਂਦਾ ਰਹੇਗਾ ਜੰਗ ਦੇ ਮੈਦਾਨ ਵਿੱਚ ਫਤਿਹ ਪਾ ਕੇ ਚੰਗੀ ਤਰ੍ਹਾਂ ਦੁਸ਼ਮਣਾਂ ਦਾ ਨਾਸ ਕਰਕੇ, ਤੇ ਫਿਰ ਉਹ ਸੰਸਾਰ ਦੇ ਵਿੱਚ ਰਹਿ ਕੇ ਬੜਾ ਜਸ ਖੱਟੇਗਾ।
ਕਰੇ ਤਿਆਰ ਤੋੜੇ ਸਮੂਹੰ ਤੁਖਾਏ।
ਤੇ ਇਸ ਤਰ੍ਹਾਂ ਕਹਿ ਕੇ ਘਮੰਡ ਚੰਦ ਨੇ ਆਪਣੀਆਂ ਫੌਜਾਂ ਦੇ ਸਿਪਾਹੀਆਂ ਨੂੰ ਤਿਆਰ ਕੀਤਾ ਆ, ਤੇ ਉਹਨਾਂ ਨੇ ਜੋ ਤੋੜੇ ਤਿਆਰ ਕਰ ਲਏ ਨੇ, ਤੋੜੇਦਾਰ ਬੰਦੂਕਾਂ ਦੇ ਤੋੜੇ ਤੁਖਾ ਲਏ।
ਬਰੂਦੰ ਸੁਗੋਰੀ ਪਲੀਤੇ ਮਿਲਾਏ।
ਤੇ ਗੋਲੀਆਂ ਤੇ ਬਰੂਦ ਬੰਦੂਕਾਂ ਵਿੱਚ ਪਾਇਆ, ਤੇ ਨਾਲ ਹੀ ਬੰਦੂਕਾਂ ਨੂੰ ਚਲਾਉਣ ਵਾਸਤੇ ਜੋ ਪਲੀਤੇ ਵੀ ਮਿਲਾ ਲਏ ਹਨ।
ਗਜੰਗ ਸੰਗ ਠੋਕੀ ਧਰੀ ਕੰਧ ਚਾਲੇ।
ਗਜਾਂ ਦੇ ਨਾਲ ਗੋਲੀਆਂ ਬੰਦੂਕਾਂ ਵਿੱਚ ਠੋਕ ਲਈਆਂ, ਤੇ ਆਪਣੇ ਮੋਢਿਆਂ ਉੱਪਰ ਬੰਦੂਕਾਂ ਨੂੰ ਰੱਖ ਕੇ ਤੁਰ ਪਏ ਹਨ।
ਗੁਰੂ ਕੀ ਗੜੀ ਕੋ ਗਏ ਆਲ ਬਾਲੇ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਿਲੇ ਵੱਲ ਨੂੰ ਤੁਰ ਪਏ ਨੇ ਇੱਧਰ ਉੱਧਰ ਹੋ ਕੇ।
ਪਦਾਂਤੀ ਸੂਰੰਗ ਮਿਲੇ ਸੰਗ ਜੋਧਾ।
ਤੇ ਜਿਹੜੇ ਹਨ ਪੈਦਲ ਵੀ ਨੇ ਤੇ ਘੋੜ ਸਵਾਰ ਵੀ ਹਨ, ਇਹ ਇਕੱਠੇ ਹੋ ਕੇ ਮਿਲ ਕੇ ਜਾ ਰਹੇ ਨੇ।
ਪਰਾਜੈ ਭਈ ਤੇ ਹਿਰਦੈ ਤਹਰ ਕ੍ਰੋਧਾ।
ਪਹਿਲਾਂ ਇਹਨਾਂ ਦੀ ਹਾਰ ਹੋ ਗਈ ਹੈ, ਇਸ ਕਰਕੇ ਇਹਨਾਂ ਨੇ ਬਹੁਤ ਹੀ ਗੁੱਸੇ ਦੇ ਸਹਿਤ ਦੁਬਾਰਾ ਜੰਗ ਕਰਨ ਵਾਸਤੇ ਆਉਣਾ ਕੀਤਾ।
ਇੱਥੇ ਸਿੰਘ ਸਾਰੇ ਬਰੇ ਮੋਰਚਾ ਮੈਂ।
ਇੱਧਰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚੋਂ ਬਾਹਰ ਮੋਰਚਿਆਂ ਵਿੱਚ ਸਭ ਸਿੰਘਾਂ ਨੂੰ ਬਹੁਤਿਆਂ ਨੂੰ ਭੇਜ ਦਿੱਤਾ ਹੈ।
ਤੁਫੰਗੈ ਕਸੀ ਡਰ ਗੋਰੀ ਸੋ ਤਾਮੈ।
ਤੇ ਉਹਨਾਂ ਨੇ ਬੰਦੂਕਾਂ ਵਿੱਚ ਗੋਲੀਆਂ ਪਾ ਕੇ ਕੱਸ ਲਈਆਂ ਹਨ ਪਹਾੜੀਆਂ ਨੂੰ ਮਾਰਨ ਵਾਸਤੇ।
ਤੁਖੇ ਪੁੰਜ ਤੋੜੇ ਕਲੀ ਆਛ ਹੋਈ।
ਤੇ ਤੋੜੇ ਤੁਖਾ ਦਿੱਤੇ ਆ, ਤੇ ਤੋੜਿਆਂ ਦੇ ਤੁਖਣ ਨਾਲ ਚੰਗੀ ਜੋ ਕਲੀ ਹੋ ਗਈ ਆ, ਜਿਸ ਕਰਕੇ ਜੋ ਉਸ ਅੱਗ ਦਾ ਤੁਖਣ ਦਾ ਅੱਗੇ ਫੁੱਲ ਜਿਹੇ ਬਣ ਗਏ ਹਨ ਤੋੜਿਆਂ ਦੇ।
ਜੜੇ ਹੈ ਕਲਾ ਪੈ ਲਿਓ ਮੋੜ ਸੋਈ।
ਤੇ ਕਲਾ ਉੱਪਰ ਜੜੇ ਹਨ, ਤੇ ਫਿਰ ਤੋੜੇ ਮੋੜ ਲਏ ਨੇ ਪਲੀਤਿਆਂ ਨਾਲ ਮਿਲਾਉਣ ਲਈ।
ਪਲੀਤੇ ਜਮਾਏ ਸਰੰਗ ਪੋਸ਼ ਖੋਲੇ।
ਤੇ ਇਸ ਪ੍ਰਕਾਰ ਫਿਰ ਉੱਪਰਲੇ ਜਿਹੜੇ ਢੱਕਣ ਹਨ ਬੰਦੂਕਾਂ ਦੇ ਉੱਤੋਂ, ਜੋ ਪਲੀਤੇ ਨਾਲ ਤੋੜੇ ਨੂੰ ਲਗਾ ਕੇ ਗੋਲੀ ਦਾਗਣ ਵਾਸਤੇ ਉਹ ਖੋਲ੍ਹ ਦਿੱਤੇ ਆ, ਤੇ ਇਸ ਪ੍ਰਕਾਰ ਫਿਰ ਪਲੀਤੇ ਬੜੇ ਹੀ ਉਹ ਜੰਮੇ ਤਿਆਰ ਕੀਤੇ ਹਨ।
ਰਵਾਂ ਦਸਤ ਕੀਨੀ ਤਜੇ ਅਗਰ ਓਲੇ।
ਤਾਂ ਇਸ ਪ੍ਰਕਾਰ ਜੋ ਪੂਰੀ ਤਿਆਰੀ ਕਰਕੇ ਅੱਗੇ ਨੂੰ ਹੋ ਕੇ ਚੱਲ ਪਏ ਆ, ਆਪਣੀਆਂ ਬੰਦੂਕਾਂ ਨੂੰ ਰਵਾਂ ਦਸਤ ਆਪਣੇ ਹੱਥਾਂ ਵਿੱਚ ਵਾਰ ਵਾਰ ਪੂਰੇ ਚਲਾਉਣ ਵਾਸਤੇ ਇਹਨਾਂ ਨੇ ਤਿਆਰ ਕੀਤਾ ਹੈ।
ਕਰੀ ਸ਼ਿਸ਼ਤ ਆਗੇ ਜਹਾਂ ਛਤਰ ਆਵੈ।
ਤੇ ਜਿੱਧਰੋਂ ਬੈਰੀ ਚੜ੍ਹ ਕੇ ਆ ਰਹੇ ਹਨ ਉਧਰ ਨੂੰ ਨਿਸ਼ਾਨੇ ਸੇਧ ਲਏ ਹਨ ਬੰਦੂਕਾਂ ਤਿਆਰ ਕਰਕੇ ਸਿੰਘਾਂ ਨੇ।
ਡੰਬੇ ਤਾਤ ਕਾਲੰਗ ਤੜਾਕੇ ਉਠਾਵੈ।
ਤੇ ਛੇਤੀ ਨਾਲ ਹੀ ਜਦੋਂ ਦਾਗਦੇ ਆ ਪਲੀਤਾ ਦਾਗਦੇ ਹਨ, ਗੋਲੀ ਚੱਲਣ ਦੀ ਤੜਾਕ ਤੜਾਕ ਦੀ ਆਵਾਜ਼ ਫਿਰ ਪ੍ਰਗਟ ਹੋਣ ਲੱਗੀ ਹੈ।
ਤੁਫੰਗੈ ਚਲੀ ਆਵ ਤੇ ਸਾਮੁਹਾਈ।
ਤੇ ਉਧਰੋਂ ਜੋ ਪਹਾੜੀਏ ਸਿਪਾਹੀ ਹਨ ਉਹ ਵੀ ਜੋ ਬੰਦੂਕਾਂ ਚਲਾਉਂਦੇ ਹੋਏ ਆ ਰਹੇ ਹਨ ਸਾਹਮਣੇ ਹੋ ਕੇ।
ਕਰੇ ਬੇਗ ਗੋਰੀ ਮਹਾ ਛੂੰਕ ਪਾਈ।
ਤੇਜ਼ੀ ਨਾਲ ਗੋਲੀਆਂ ਚਲਾਉਂਦੇ ਆ ਜੋ ਛੂੰਕਦੀਆਂ ਹੋਈਆਂ ਸਿੰਘਾਂ ਵੱਲ ਨੂੰ ਜਾਂਦੀਆਂ।
ਅਜਾਨੰ ਸੁਜਾਨੰ ਤਜੇ ਜੌਨ ਕੌਨਾ।
ਤੇ ਭਾਵੇਂ ਕੋਈ ਅਣਜਾਣ ਹੋਵੇ ਜਾਂ ਬੰਦੂਕ ਦਾ ਨਿਸ਼ਾਨਾ ਸਿੱਧਣ ਵਿੱਚ ਬੜਾ ਹੀ ਸਿਆਣਾ ਹੋਵੇ, ਜਿਹੜਾ ਵੀ ਕੋਈ ਬੰਦੂਕ ਚਲਾਉਂਦਾ ਹੈ।
ਲੱਗੀ ਏਕ ਚਾਹੈ ਹਤੈ ਪ੍ਰਾਨ ਤੌਨਾ।
ਤੇ ਜਦੋਂ ਵੀ ਉਸ ਵੱਲੋਂ ਇੱਕ ਵੀ ਗੋਲੀ ਚੱਲਦੀ ਹੈ ਤਾਂ ਜਾਣੋ ਕਿ ਜੋ ਜਿਸ ਨੂੰ ਲੱਗਣਾ ਚਾਹੁੰਦੀ ਹੈ ਉਸਦੇ ਪ੍ਰਾਣ ਉਸੇ ਵੇਲੇ ਬਸ ਨਾਸ ਕਰ ਦਿੰਦੀ ਹੈ।
ਹਲਾ ਹਾਲ ਬੋਲੇ ਕਰਿਓ ਹੇਲ ਧਾਈ।
ਤੇ ਫੜ ਲਓ ਮਾਰ ਲਓ ਕਹਿੰਦਿਆਂ ਹੋਇਆ ਪਹਾੜੀਏ ਜੋ ਹਨ ਉਹ ਐਵੇਂ ਹੱਲਾ ਕਰਦੇ ਹੋਏ ਧਾਵਾ ਕਰ ਰਹੇ ਹਨ ਸਿੰਘਾਂ ਵੱਲ ਨੂੰ।
ਮਨੋ ਸੈਲ ਹੂੰ ਪੈ ਘਟਾ ਢੂਕ ਆਈ,
ਮਾਨੋ ਕੇ ਬਹੁਤ ਵੱਡੇ ਪਹਾੜ ਦੇ ਉੱਪਰ ਜਿਵੇਂ ਬਦਲਾਂ ਦੀ ਘਟਾ ਹੀ ਆ ਕੇ ਢੁੱਕ ਗਈ ਹੋਵੇ।
ਪਲੀਤੇ ਛਟਾ ਜਵਾਲ ਮਾਲਾ ਉਠਾਲੇ,
ਪਲੀਤੇ ਉਹਨਾਂ ਵੱਲੋਂ ਬੰਦੂਕਾਂ ਤੇ ਤੁਖਾਏ ਹੋਏ ਐਵੇਂ ਦਿਸਦੇ ਆ ਜਿਵੇਂ ਕਿ ਆਕਾਸ਼ ਵਿੱਚ ਬੱਦਲਾਂ ਵਿੱਚ ਬਿਜਲੀਆਂ ਚਮਕਦੀਆਂ ਹੋਣ।
ਚਲੇ ਪੁੰਜ ਗੋਰੀ ਕੇ ਓਰੇ ਕਰਾਲੇ,
ਸੋ ਇਹ ਅੱਗ ਦੀਆਂ ਐਵੇਂ ਉਹ ਚਿਣਗਾਰੀਆਂ ਜਿਹੀਆਂ ਨਜ਼ਰ ਆਉਂਦੀਆਂ ਹਨ।
ਚਲੇ ਪੁੰਜ ਗੋਰੀ ਕੇ ਓਰੇ ਕਰਾਲੇ,
ਬਹੁਤੀਆਂ ਗੋਲੀਆਂ ਦਾ ਮੀਂਹ ਜਾਣੋ ਪਹਾੜੀ ਫੌਜਾਂ ਨੇ ਜਦੋਂ ਵਰਾਇਆ ਹੈ। ਐਵੇਂ ਲੱਗਦਾ ਹੈ ਕਿ ਜਿਵੇਂ ਬੱਦਲਾਂ ਦੀਆਂ ਘਟਾ ਤੋਂ ਬੜੇ ਹੀ ਭਿਆਨਕ ਗੜੇ ਪੈਣ ਲੱਗ ਪਏ ਹੋਣ।
ਉੱਠੀ ਧੂਮ ਧਾਰਾ ਚਮੂ ਔਰ ਹੋਈ,
ਤੇ ਇਸ ਤਰ੍ਹਾਂ ਬਹੁਤ ਧੂਵੇਂ ਦੀ ਧਾਰ ਜਾਣੋ ਕਿ ਫੌਜ ਵੱਲ ਨੂੰ ਇਹ ਹੋਈ ਹੈ।
ਭਇਓ ਅੰਧ ਧੁੰਦੰ ਡਰੇ ਭਜ ਕੋਈ,
ਤੇ ਬਹੁਤ ਹੀ ਜੋ ਹਨੇਰਾ ਕਰਨ ਵਾਲੀ ਧੁੰਦ ਹੀ ਧੂਵੇਂ ਦੀ ਛਾ ਗਈ ਹੈ, ਜਿਸ ਨੂੰ ਵੇਖ ਵੇਖ ਕੇ ਜਿਹੜੇ ਪਹਾੜੀ ਫੌਜਾਂ ਵਿੱਚੋਂ ਹੀ ਜਿਹੜੇ ਕਈ ਕਾਇਰ ਹਨ ਉਹ ਡਰ ਦੇ ਮਾਰੇ ਦੌੜਨ ਲੱਗੇ।
ਤੜਾਕੇ ਮਨਹੋਂ ਗਾਜ ਹੋਏ ਬਾਰ ਬਾਰੀ,
ਤੇ ਇਸ ਤਰ੍ਹਾਂ ਫਿਰ ਜਦੋਂ ਬੰਦੂਕਾਂ ਚੱਲਦੀਆਂ ਗੋਲੀਆਂ ਚੱਲਣ ਦੀ ਤੜਾਕ ਤੜਾਕ ਦੀ ਜੋ ਆਵਾਜ਼ ਹੁੰਦੀ ਹੈ, ਮਾਨੋ ਕਿ ਵਾਰ ਵਾਰ ਆਕਾਸ਼ ਵਿੱਚ ਬੱਦਲਾਂ ਦੀ ਘਟਾ ਵਿੱਚ ਜਿਵੇਂ ਕਿ ਬਿਜਲੀ ਹੀ ਕੜਕਦੀ ਹੋਵੇ।
ਗਿਰੈ ਬ੍ਰਿਛ ਜੋਧਾ ਮੱਚੀ ਮਾਰ ਭਾਰੀ,
ਤੇ ਭਾਰੀ ਮਾਰ ਮੱਚਣ ਦੇ ਨਾਲ ਜਿਹੜੇ ਸੂਰਮੇ ਜੰਗ ਦੇ ਮੈਦਾਨ ਵਿੱਚ ਗੋਲੀਆਂ ਵੱਜਣ ਨਾਲ ਡਿੱਗਦੇ ਹਨ, ਇਹ ਮਾਨੋ ਇਵੇਂ ਹੈ ਕਿ ਬਹੁਤ ਸਾਰੀਆਂ ਬੱਦਲਾਂ ਦੀਆਂ ਘਟਾਂ ਜਿਵੇਂ ਆਕਾਸ਼ ਵਿੱਚ ਚੜ੍ਹ ਕੇ ਆ ਗਈਆਂ ਹੋਣ, ਬਹੁਤਾ ਹੀ ਗੜਿਆਂ ਦਾ ਮੀਂਹ ਪੈਣ ਲੱਗ ਪਿਆ ਹੋਵੇ, ਤੇਜ਼ ਹਨੇਰੀ ਚੱਲਣ ਨਾਲ ਜਿਵੇਂ ਰੁੱਖ ਡਿੱਗ ਪੈਂਦੇ ਹੈ। ਇਸ ਪ੍ਰਕਾਰ ਗੋਲੀਆਂ ਮਾਰ ਮਾਰ ਕੇ ਕਈ ਸੂਰਮਿਆਂ ਨੂੰ ਸੁੱਟਿਆ ਗਿਆ ਹੈ, ਜੋ ਜਾਣੋ ਕਿ ਜਿਵੇਂ ਰੁੱਖਾਂ ਦੇ ਰੂਪ ਵਿੱਚ ਹੀ ਉਹ ਬਹੁਤ ਬਲੀ ਸੂਰਮੇ ਡਿੱਗੇ ਹਨ।
ਉਬੈ ਔਰ ਤੇ ਜਵਾਲ ਬੌਨਾ ਪ੍ਰਹਾਰੈ,
ਦੋਹਾਂ ਪਾਸਿਆਂ ਤੋਂ ਬੰਦੂਕਾਂ ਚਲਾਈਆਂ ਜਾ ਰਹੀਆਂ।
ਸ਼ਿਤਾਬੀ ਕਸੈ ਹੱਥ ਪੈ ਟੇਕ ਮਾਰੈ,
ਛੇਤੀ ਨਾਲ ਹੱਥਾਂ ਵਿੱਚ ਸੇਧ ਕੇ ਕੱਸ ਕੇ ਫਿਰ ਗੋਲੀਆਂ ਮਾਰਦੇ ਨੇ।
ਲੱਗੇ ਅੰਗ ਮੈਂ ਤੋੜ ਫੋੜੈ ਬਿਹੰਡੈ,
ਤੇ ਜਿਸ ਦੇ ਵੀ ਅੰਗ ਵਿੱਚ ਸਰੀਰ ਵਿੱਚ ਜਿੱਥੇ ਜਿੱਥੇ ਗੋਲੀ ਵੱਜਦੀ ਹੈ ਤੋੜ ਕੇ ਬਿੰਨ ਕੇ ਭੰਨ ਦਿੰਦੀ ਹੈ ਉਹਨਾਂ ਅੰਗਾਂ ਨੂੰ।
ਗਿੜੇ ਦਾੜ ਭੂ ਮੈਂ ਫੁੱਟੇ ਟੁੰਡ ਮੁੰਡੈ,
ਤਾਂ ਇਸ ਪ੍ਰਕਾਰ ਜਾਣੋ ਕਿ ਕਈਆਂ ਦੇ ਟੁੰਡ ਮੁੰਡੈ, ਜਿਹੜੇ ਜੋ ਮੂੰਹ ਤੇ ਸਿਰ ਗੋਲੀਆਂ ਵੱਜਣ ਦੇ ਨਾਲ ਬਿੰਨੇ ਗਏ ਟੁੱਟ ਭੱਜ ਗਏ ਹਨ, ਤੇ ਜਦੋਂ ਧਰਤੀ ਉੱਪਰ ਡਿੱਗਦੇ ਆ ਗੋਲੀਆਂ ਵੱਜਣ ਨਾਲ ਦਾੜ ਕਰਦੇ ਡਿੱਗਦੇ ਨੇ।
ਹੋਤੇ ਮੋਰਚੇ ਅਗਰ ਬੰਦੇ ਜਿਥਾਈ,
ਤੇ ਜਿਸ ਥਾਂ ਤੇ ਅੱਗੇ ਮੋਰਚੇ ਸਿੰਘਾਂ ਨੇ ਲਗਾਏ ਹੋਏ ਬੰਨੇ ਹੋਏ ਸੀ।
ਘਨੋ ਲੋਹ ਬਾਜਿਓ ਤਹਾਂ ਧੂਮ ਪਾਈ,
ਤੇ ਉੱਥੇ ਪਹੁੰਚ ਕੇ ਪਹਾੜੀ ਸੈਨਾ ਨੇ ਬਹੁਤ ਹੀ ਸ਼ਸਤਰਾਂ ਦੀ ਮਾਰ ਕੀਤੀ ਹੈ।
ਭਇਓ ਢੋਏ ਪਹਾਰੋ ਜੁਟੇ ਵੀਰ ਬੰਕੇ,
ਤੇ ਬਹੁਤ ਚੰਗੇ ਜਿਹੜੇ ਉਹਨਾਂ ਦੇ ਸਿਪਾਹੀ ਜਵਾਨ ਹੈ ਉਹ ਖਾਲਸੇ ਦੇ ਨੇੜੇ ਆ ਢੁਕੇ ਹਨ।
ਲੱਗੇ ਢੋਲ ਧੌਂਸਾਨ ਪੈ ਬ੍ਰਿੰਦ ਡੰਕੇ,
ਤੇ ਧੌਂਸਿਆਂ ਨਗਾਰਿਆਂ ਢੋਲਾਂ ਦੇ ਉੱਤੇ ਬਹੁਤ ਡੰਕੇ ਲਗਾਏ ਹੈ ਸੂਰਮਿਆਂ ਦਾ ਉਤਸ਼ਾਹ ਵਧਾਉਣ ਵਾਸਤੇ।
ਲਲਿਤ ਪਦ ਛੰਦ ਲਲਕਾਰੇ ਭੱਟ ਪੁੰਜ ਕਟੋਚੀ,
ਤੇ ਕਟੋਚੀਏ ਘਮੰਡ ਚੰਦ ਨੇ ਆਪਣੀਆਂ ਸਿਪਾਹੀਆਂ ਜਵਾਨਾਂ ਨੂੰ ਲਲਕਾਰਿਆ।
ਕਿਤ ਕਾਤਰ ਹੋਏ ਤਰਾਸੇ,
ਤੇ ਕਈ ਕਾਇਰ ਹੋ ਕੇ ਡਰ ਦੇ ਮਾਰੇ ਜਦੋਂ ਭੱਜਣ ਲੱਗੇ ਆ ਉਹਨਾਂ ਵੱਲ ਵੇਖ ਕੇ ਘਮੰਡ ਚੰਦ ਨੇ ਕਿਹਾ ਕਿ ਤੁਸੀਂ ਡਰਦੇ ਕਿਉਂ ਦੌੜਨ ਲੱਗੇ ਹੋ ਕਾਇਰ ਹੋ ਕੇ।
ਕਹਾ ਸਿੰਘ ਥੋੜੇ ਅਬ ਰਹਿ ਗਏ,
ਤੇ ਕਿੱਥੇ ਜੋ ਸਿੰਘ ਹਨ ਸਿੰਘਾਂ ਦੀ ਕੀ ਤੁਸੀਂ ਇਹ ਗੱਲ ਸਮਝਦੇ ਹੋ, ਤੁਹਾਨੂੰ ਕਿਹੜਾ ਉਹ ਮਾਰ ਦੇਣ ਵਾਲੇ ਨੇ, ਉਹ ਤਾਂ ਥੋੜ੍ਹੀ ਹੀ ਗਿਣਤੀ ਵਿੱਚ ਅੱਗੇ ਰਹਿ ਗਏ ਹਨ। ਐਵੇਂ ਘਮੰਡ ਚੰਦ ਆਪਣਿਆਂ ਸਿਪਾਹੀਆਂ ਨੂੰ ਕਹਿੰਦਾ ਹੈ।
ਪਹਿਲੇ ਜੰਗ ਬਿਨਾਸੇ,
ਕਹਿੰਦਾ ਹੈ ਕਿ ਪਹਿਲਾਂ ਹੀ ਜਦੋਂ ਆ ਕੇ ਜੰਗ ਕੀਤਾ ਸੀ ਉਦੋਂ ਹੀ ਬਹੁਤ ਸਾਰੇ ਸਿੰਘਾਂ ਨੂੰ ਅਸੀਂ ਮਾਰ ਚੁੱਕੇ ਹਾਂ।
ਹੇਲ ਘਾਲ ਅਬਲੇ ਹੋ ਮੋਰਚਾ,
ਤੇ ਹੁਣ ਹੱਲਾ ਕਰਕੇ ਜੋ ਸਿੰਘਾਂ ਵਾਲੇ ਮੋਰਚੇ ਨੇ ਮੱਲ ਲਈਏ, ਖਾਲੀ ਕਰ ਦੇਈਏ ਉਹਨਾਂ ਨੂੰ ਭਜਾ ਕੇ।
देहो निकाल बल पायो।
ते अपना बहुत सारा बल पा के सिंगा नू असी ओना दे मोर्चियां विचों कढ देईए।
दुगन दर्ब को मनसब कर है।
नाल नाल फिर लालच दिंदा या कमांड चंद आखदा या के तुहाडे रुतबे भी उच्चे कर देंगा ते जो तुहाडियां तनखावां हन वह भी दूनिया कर देवांगा।
बनो सूर जस छायो।
ते सूर में बन के लड़ोगे ता फिर तुहाडा बहुत सारा जस जगत विच फैलेगा।
कहियो कमांड चंद पट गन सों।
ते इस तरह कमांड चंद ने अपने बहुत सारे सिपाहियां नू कह के जो उत्साहित कीता लड़न लई।
अगर आप ही चाला।
ते फिर वेखिया है कि आप ही अगे मैनू जाना पवेगा यह सोच के आप अगे तुरिया।
खपरा तीखन भीखन लीनस।
तिखा भयानक खपरा तीर इसने लिया है पत्थे विचों कढ़िया।
चाप कठोर विशाला।
बहुत जो सख्त तनक है तिस विच इसने अपना चौड़ा खपरा तीर जोड़िया तिखा।
ऐंच ऐंच सिंगन के सनमुख।
इवें फिर तीर जड़ जड़ के छड़दा है जिधर सिंह हन उन्हां वल।
छोर है बाण महाने।
ते बहुते तीर कमांड चंद ने गुस्से विच आ के सिंघां वल नूं मारे।
सुबट बली के करते चल चल।
ते ए जो बहुत वड्डा जोधा कहा जांदा है कमांड चंद इस दे हत्थां तों बहुत तिखे तीर चल चल के
बीदत पार पराने।
ते गुरु के सिंघां नूं विन विन के शरीरां विचों लंघदे हुए पार हुंदे आ।
लगे कितक सिंगन के जब हूं।
ते कई सिंगा नू कमांड चंद वल्लों छड़े होए तीर जदों जा वज्जे।
आलम सिंह बिलोके।
तां भाई आलम सिंह ने कमांड चंद नू तीर मारदे होए नू वेखिया।
हेला काल तकहिलत बलते।
की देखिया आया कि बहुत हल्ला करके ए बल दे सहत हो के सिंगा नू तक के पछाड़न वास्ते अगे वध दे आउंदे आ।
रहे ना क्यों हूं रोके।
किसे प्रकार भी सिंगा दे वल्लों रोकिया होया एह जो चढ़ के आउंदे होए पहाड़िए सिपाही रुके नहीं रहिंदे।
जोर मोर्चे पर बहु दैकै।
ते इना ने साडे मोर्चियां उपर बहुता ही अपना जोर पाया है।
सिंह निकासन कीने।
ते कई सिंगा नू मूर्चियां विचों इन्हां ने बाहर कढ़ दिता है।
को मर गए पहे को काहिल।
कई तां शहीदियां प्राप्त कर गए ते कई जख्मी होए पए हन सिंह।
किन्हो ओट गढ़ लीने।
ते कईयां ने गढ़ जो किले दी ओट लै ली है ओट लै के ही लड़ रहे हन।
सह न सक्यो आलम सिंह जोधा।
भाई आलम सिंह सूरबीर जोधे ने एवें विचारिया और कमांड चंद दा फौजां समेत चढ़ के आउंदे होए दा बल नहीं जरिया।
कस बंदूक संभारी।
इस करके उसका आना सहारिया नहीं है। भाई आलम सिंह ने अपनी बंदूक नूं संभाल के कसिया।
चंचल तुरा नचावत गवने।
ते अपने चंचल बली घोड़े नूं नचाउंदिया होया भाई आलम सिंह जी कमांड चंद वल नूं वध गए हन।
तक है दाव मत भारी।
ते बहुत श्रेष्ठ मत वाले ने जेड़े के बहुत निशाने विच गोली दा निशाना लगाउण विच माहर हन। भाई आलम सिंह अपना दाव तकदे हन कमांड चंद नू मारन लई।
इत उत है को फेर नेर की।
ते अपने घोड़े नू इधर उधर फेरदिया होया कमांड चंद दे नेड़े आ गए ने। भाई आलम सिंह जी घोड़े ते सवार होए अपने हाथ विच बंदूक लै के
पेख कटोच ललकारा।
ते कटोची एक कमांड चंद नू वेख्या है ते आ के भाई आलम सिंह ने ललकारिया वंगारिया है।
मूड खरो रहो लेहो अबै फल।
भाई आलम सिंह ने बचन आख्या कमांड चंद मूर्खा इत्थे खड़ा रह इत्थे आउण दा सिंघां नू मारन दा तैनू फल दे दिंदा हां। हुण
तैं सिंघन को मारा।
बहुत सिंघां नू तू मार चुकिया आ उन्हां नू मारन दा फल तैनू चखाउंदा हां।
करत कवायद फेरियो घोड़ा।
इस प्रकार घोड़े नू कवायद दे विच बड़े ही सुचजे ढंग दे नाल इधर उधर करदिया होया कहिंदिया होया फेरिया है।
तक शत्रु तन मारी।
ते फिर जो कमांड चंद दे शरीर दा निशाना तक के भाई आलम सिंह ने इस वल गोली मारी है।
ਤੁਖਤ ਪਲੀਤਾ ਉੱਠਿਓ ਤੜਾਕਾ।
ਤੇ ਜਦੋਂ ਪਲੀਤਾ ਤੁਖਿਆ ਇਹ ਗੋਲੀ ਚੱਲੀ ਹੈ ਤਾਂ ਤੜਾਕ ਦੀ ਆਵਾਜ਼ ਉੱਠੀ ਹੈ।
ਗੋਰੀ ਸ਼ੂਕ ਸਿਧਾਰੀ,
ਤੇ ਸ਼ੂਕਦੀ ਹੋਈ ਗੋਲੀ ਘਮੰਡ ਚੰਦ ਵੱਲ ਨੂੰ ਜਾਗ ਪਹੁੰਚੀ ਹੈ।
ਲੱਖ ਘਮੰਡ ਚੰਦ ਤੁਪਕ ਤੱਕੀ ਮੋਹੇ,
ਤੇ ਘਮੰਡ ਚੰਦ ਨੇ ਵੇਖਿਆ ਆ ਕਿ ਮੈਨੂੰ ਤਾਂ ਇਹ ਗੋਲੀ ਦਾ ਨਿਸ਼ਾਨਾ ਤੱਕ ਕੇ ਮਾਰਨ ਲੱਗਾ ਹੈ, ਆਲਮ ਸਿੰਘ ਮਾਰ ਦੇਵੇਗਾ ਹੁਣ।
ਚੰਚਲ ਕੀਨ ਤੁਰੰਗਾ,
ਇਸ ਤਰ੍ਹਾਂ ਇਸਨੇ ਵੇਖ ਕੇ ਵਿਚਾਰਿਆ ਕਿ ਆਪਣਾ ਕਿਸੇ ਤਰ੍ਹਾਂ ਬਚਾਅ ਕਰ ਲਵਾਂ। ਉਸੇ ਵੇਲੇ ਘਮੰਡ ਚੰਦ ਨੇ ਆਪਣੇ ਘੋੜੇ ਨੂੰ ਚੰਚਲ ਕਰਕੇ ਇੱਧਰ ਉੱਧਰ ਕੀਤਾ ਹੈ।
ਬਚਿਓ ਆਪ ਜਮ ਮੁਖਤੇ ਮਾਨੋ,
ਤੇ ਆਪ ਇਵੇਂ ਆਪਣਾ ਬਚਾਅ ਕੀਤਾ ਹੈ ਘਮੰਡ ਚੰਦ ਨੇ, ਮਾਨੋ ਕਿ ਜਮਕਾਲ ਦੇ ਮੂੰਹ ਵਿੱਚ ਪੈਣ ਤੋਂ ਇਹ ਬਚ ਗਿਆ ਹੈ।
ਗੁਲਕਾ ਲੱਗੀ ਨਾ ਅੰਗਾ,
ਤੇ ਜਿਸ ਕਰਕੇ ਫਿਰ ਇੱਧਰ ਉੱਧਰ ਹੋਣ ਤੇ ਆਪਣਾ ਬਚਾਅ ਕਰਨ ਤੇ ਘਮੰਡ ਚੰਦ ਦੇ ਸਰੀਰ ਨੂੰ ਗੋਲੀ ਨਾ ਲੱਗ ਸਕੀ ਆਲਮ ਸਿੰਘ ਵੱਲੋਂ ਚਲਾਈ ਹੋਈ।
ਹੈ ਕੀ ਗਰੀਬ ਲੱਗੀ ਦੜ ਗਿਰਗਾ,
ਤੇ ਜਦੋਂ ਆਪਣੇ ਘੋੜੇ ਨੂੰ ਚੰਚਲ ਕੀਤਾ ਆ ਤਾਂ ਘਮੰਡ ਚੰਦ ਦੇ ਘੋੜੇ ਦੀ ਧੌਣ ਵਿੱਚ ਗੋਲੀ ਵੱਜੀ ਆ। ਉਸੇ ਵੇਲੇ ਘੋੜਾ ਦੜੰਮ ਕਰਦਾ ਧਰਤੀ ਉੱਪਰ ਡਿੱਗਿਆ।
ਉੱਤਰ ਕਟੋਚ ਸੰਭਾਰਾ,
ਤੇ ਮਸਾਂ ਮਸਾਂ ਆਪਣੇ ਘੋੜੇ ਤੋਂ ਡਿੱਗਦੇ ਹੋਏ ਤੋਂ ਘਮੰਡ ਚੰਦ ਨੇ ਉਤਰਦਿਆਂ ਹੋਇਆਂ ਆਪਣੀ ਸੰਭਾਲ ਕੀਤੀ ਆ।
ਭਇਓ ਪਦਾਂਤੀ ਤਉ ਚਾਂਪ ਗਹਿ,
ਤੇ ਫਿਰ ਪੈਦਲ ਖੜਾ ਹੋ ਗਿਆ ਘਮੰਡ ਚੰਦ। ਤੇ ਫਿਰ ਖਿਆਲ ਕੀਤਾ ਆ ਕਿ ਹੁਣ ਜੇਕਰ ਲੜਨ ਤੋਂ ਢਿੱਲ ਕੀਤੀ ਤਾਂ ਐਵੇਂ ਮਾਰਿਆ ਨਾ ਜਾਵਾਂ। ਉਸ ਵੇਲੇ ਆਪਣਾ ਸਖਤ ਧਨਖ ਸੰਭਾਲਿਆ ਘਮੰਡ ਚੰਦ ਨੇ।
ਧਰ ਧਨ ਮਹਿ ਸਰ ਮਾਰਾ,
ਧਨਖ ਦੇ ਵਿੱਚ ਤਿੱਖਾ ਤੀਰ ਜੋੜ ਕੇ ਇਸ ਘਮੰਡ ਚੰਦ ਨੇ ਮਾਰਿਆ ਹੈ।
ਭੀਮ ਚੰਦ ਅਵਲੋਕਿਓ ਹੈ ਮ੍ਰਿਤ,
ਤੇ ਪਰ ਇਸ ਵੱਲੋਂ ਮਾਰਿਆ ਹੋਇਆ ਤੀਰ ਭਾਈ ਆਲਮ ਸਿੰਘ ਨੂੰ ਨਹੀਂ ਵੱਜਿਆ। ਘਮੰਡ ਚੰਦ ਦਾ ਘੋੜਾ ਮਰ ਗਿਆ। ਭੀਮ ਚੰਦ ਕਹਿਲੂਰੀਏ ਨੇ ਜਦੋਂ ਵੇਖਿਆ ਹੈ,
ਭਇਓ ਆਪ ਕੁਛ ਆਗੇ,
ਤੇ ਵੇਖ ਕੇ ਵਿਚਾਰਿਆ ਕਿ ਇਸ ਘਮੰਡ ਚੰਦ ਦਾ ਘੋੜਾ ਮਰ ਗਿਆ ਹੈ, ਇਹਦੇ ਵੱਲ ਕੁਝ ਖਿਆਲ ਕੀਤਾ ਜਾਵੇ। ਭੀਮ ਚੰਦ ਕਹਿਲੂਰੀਆ ਆਪ ਅੱਗੇ ਨੂੰ ਹੋਇਆ।
ਸਭ ਵੀਰਨ ਕੋ ਪ੍ਰੇਰਨ ਕੀਨਾ,
ਤੇ ਆਪਣੇ ਜੋ ਸੂਰਮੇ ਸਿਪਾਹੀ ਹਨ ਉਹਨਾਂ ਨੂੰ ਫਿਰ ਘਮੰਡ ਚੰਦ ਦਾ ਸਾਥ ਦੇਣ ਵਾਸਤੇ ਅੱਗੇ ਨੂੰ ਤੋਰਦਾ ਹੈ।
ਪਹੁੰਚਿਓ ਦੇਰ ਨਾ ਲਾਗੇ,
ਤੇ ਇਸ ਪ੍ਰਕਾਰ ਫਿਰ ਸੋ ਕਿਹਾ ਹੈ ਕਿ ਤੁਸੀਂ ਇਵੇਂ ਪਹੁੰਚ ਜਾਓ ਘਮੰਡ ਚੰਦ ਦੇ ਕੋਲ, ਜਿਵੇਂ ਕਿ ਕਿਸੇ ਪ੍ਰਕਾਰ ਵੀ ਫਿਰ ਦੇਰ ਨਾ ਲੱਗੇ, ਉਸਦਾ ਸਾਥ ਦਿਓ ਜਾ ਕੇ।
ਅਰਿਓ ਨਰਿੰਦ ਘਮੰਡ ਚੰਡ ਰਣ, ਅਰਿਓ ਨਰਿੰਦ ਘਮੰਡ ਚੰਦ ਰਣ,
ਤੇ ਇਸਨੇ ਭੀਮ ਚੰਦ ਕਹਿਲੂਰੀਏ ਨੇ ਆਖਿਆ ਹੈ ਕਿ ਰਾਜਾ ਜੋ ਘਮੰਡ ਚੰਦ ਹੈ ਜੰਗ ਦੇ ਮੈਦਾਨ ਵਿੱਚ ਸਿੰਘਾਂ ਨਾਲ ਲੜਨ ਵਾਸਤੇ ਡਟਿਆ ਹੋਇਆ।
ਹੂਜਹਿ ਸਕਲ ਸਹਾਈ,
ਤੇ ਤੁਸੀਂ ਸਾਰੇ ਉਸ ਦੀ ਸਹਾਇਤਾ ਕਰੋ। ਉਸਦੇ ਪਾਸ ਪਹੁੰਚ ਕੇ ਇਵੇਂ ਆਪਣਿਆਂ ਸਿਪਾਹੀਆਂ ਨੂੰ ਜੋ ਭੀਮ ਚੰਦ ਕਹਿਲੂਰੀਆ ਘਮੰਡ ਚੰਦ ਦੇ ਕੋਲ ਜਾਣ ਵਾਸਤੇ ਪ੍ਰੇਰਦਾ ਹੈ।
ਕਿਸ ਹੋਂ ਦਿਲਾਸਾ ਕਿਸ ਹੋਂ ਰਿਸ ਕਰ,
ਤੇ ਕਿਸੇ ਨੂੰ ਹੌਂਸਲਾ ਦਿੰਦਿਆਂ ਹੋਇਆਂ ਇਸਨੇ ਘਮੰਡ ਚੰਦ ਦਾ ਸਾਥ ਦੇਣ ਲਈ ਭੇਜਿਆ, ਔਰ ਕਿਸੇ ਨੂੰ ਗੁੱਸੇ ਵਿੱਚ ਆਖ ਕੇ ਵੀ ਘੱਲਿਆ ਹੈ।
ਆਗੇ ਧਰ ਸਮੁਦਾਈ,
ਤੇ ਇਸ ਪ੍ਰਕਾਰ ਅੱਗੇ ਨੂੰ ਭੇਜਿਆ ਹੈ ਆਪਣੇ ਬਹੁਤ ਸਾਰੇ ਸਿਪਾਹੀਆਂ ਨੂੰ।
ਇਤ ਤੇ ਉਮੜ ਖਾਲਸਾ ਸਨਮੁਖ,
ਤੇ ਇਧਰੋਂ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਖਾਲਸਾ ਚੜ੍ਹ ਕੇ ਆਉਣ ਵਾਲੇ ਬੈਰੀਆਂ ਦੇ ਸਾਹਮਣੇ ਨੂੰ ਹੋਣ ਲੱਗਿਆ ਹੈ।
ਤਜੇ ਤੀਰ ਅਰ ਗੋਰੀ,
ਤੀਰ ਤੇ ਗੋਲੀਆਂ ਗੁਰੂ ਕੇ ਖਾਲਸੇ ਨੇ ਦੁਸ਼ਮਣ ਦੀਆਂ ਫੌਜਾਂ ਵੱਲ ਨੂੰ ਛੱਡੇ ਹਨ।
ਹੇਲੇ ਪਰ ਹੇਲਾ ਬੜ ਘਾਲਿਓ,
ਤੇ ਹੱਲੇ ਉੱਪਰ ਹੱਲਾ ਕਰ ਦਿੱਤਾ ਹੈ। ਉਧਰੋਂ ਹੱਲਾ ਪਹਾੜੀਏ ਕਰ ਰਹੇ ਹਨ, ਤੇ ਅੱਗੋਂ ਡਟ ਕੇ ਹਮਲਾ ਕੀਤਾ ਹੈ ਸਿੰਘ ਸੂਰਮਿਆਂ ਨੇ ਵੈਰੀਆਂ ਦਾ ਮੁਕਾਬਲਾ ਕਰਨ ਲਈ।
ਰੁਪੇ ਕੋਪ ਦੋਏ ਓਰੀ,
ਦੋਹਾਂ ਪਾਸਿਆਂ ਤੋਂ ਵੀਰ ਰਸ ਦੇ ਸਹਿਤ ਰੁਪੇ ਜੋ ਜੰਗ ਦੇ ਮੈਦਾਨ ਵਿੱਚ ਡਟੇ ਹੋਏ ਨੇ।
ਪਰਿਓ ਜੋਰ ਪੁਨ ਸਿੰਘਨ ਕੇਰਾ,
ਤੇ ਫਿਰ ਸਿੰਘ ਸੂਰਮਿਆਂ ਦਾ ਬਹੁਤਾ ਬਲ ਪੈ ਗਿਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ।
ਲਾਗੇ ਫਿਰਨ ਪਹਾੜੀ,
ਤੇ ਜਿਹੜੇ ਪਹਾੜੀਏ ਸਿਪਾਹੀ ਹੈ ਉਹਨਾਂ ਨੇ ਖਿਆਲ ਕੀਤਾ ਹੈ ਕਿ ਅਸੀਂ ਬਹੁਤਾ ਜ਼ਿਆਦਾ ਅੱਗੇ ਨਹੀਂ ਵੱਧ ਸਕਾਂਗੇ, ਐਵੇਂ ਮਾਰੇ ਜਾਵਾਂਗੇ। ਇਸ ਤਰ੍ਹਾਂ ਦਾ ਮਨ ਵਿੱਚ ਖੌਫ ਧਾਰਨ ਕਰਕੇ ਪਿੱਛੇ ਨੂੰ ਮੁੜਨ ਲੱਗੇ।
ਤਬ ਲਲਕਾਰ ਕਟੋਚੀ ਬੈਠੇ
ਤਾਂ ਫਿਰ ਵੰਗਾਰ ਕੇ ਕਟੋਚੀਆ ਘਮੰਡ ਚੰਦ ਇੱਕ ਥਾਂ ਤੇ ਮੋਰਚਾ ਲਾ ਕੇ ਬਹਿ ਗਿਆ।
ਲੈ ਕੁਛ ਓਟ ਅਗਾਰੀ
ਤੇ ਕੁਝ ਕੁ ਓਟ ਅੱਗੋਂ ਉਲਾ ਲੈ ਕਰਕੇ ਡਟਿਆ ਹੈ।
ਤਰਕਸ਼ ਤੇ ਸਰਕਾਡ ਬਖੇਰੇ
ਤੇ ਇਸ ਘਮੰਡ ਚੰਦ ਨੇ ਆਪਣੇ ਪੱਥੇ ਵਿੱਚੋਂ ਤਿੱਖੇ ਤਿੱਖੇ ਤੀਰ ਕੱਢ ਕੇ ਜਿੱਥੇ ਇਹ ਬੈਠਾ ਆ ਉੱਥੋਂ ਨੇੜੇ ਆਪਣੇ ਪਾਸ ਖਿਲਾਰ ਲਏ ਨੇ ਕਿ ਸੌਖੇ ਹੀ ਮੈਂ ਜੋ ਪੱਥੇ ਵਿੱਚੋਂ ਤੀਰ ਨਾ ਕਿਤੇ ਵਾਰ ਵਾਰ ਕੱਢਣੇ ਪੈਣ, ਜਿੱਥੇ ਖਿਲਰੇ ਪਏ ਹਨ ਇੱਥੋਂ ਫੜ ਫੜ ਕੇ ਮੈਂ ਜੋ ਤਨਖ ਵਿੱਚ ਜੋੜ ਜੋੜ ਕੇ ਛੱਡ ਸਕਾਂ ਸਿੰਘਾਂ ਵੱਲ ਨੂੰ।
ਉਠਾਉ ਨਾ ਹਟਾਉ ਪਾਛੇ
ਨਾਲ ਹੀ ਇਸ ਨੇ ਆਖਿਆ ਆ ਕਿ ਮੈਂ ਇੱਥੋਂ ਹੁਣ ਉੱਠਾਂਗਾ ਨਹੀਂ, ਕਿਸੇ ਤਰ੍ਹਾਂ ਵੀ ਪਿੱਛੇ ਨਹੀਂ ਮੁੜਨ ਵਾਲਾ।
ਤਬ ਗੁਲੇਰੀਆ ਆਦ ਸੈਲ ਪਤ
ਤਦ ਇਹਨੇ ਨੂੰ ਫਿਰ ਜੋ ਗੁਲੇਰੀਆ ਰਾਜਾ ਆ ਔਰ ਹੋਰ ਜਿਹੜੇ ਪਹਾੜੀ ਰਾਜੇ ਹਨ
ਅਰੇ ਉਹ ਦੇਖ ਕਰ ਆਛੇ
ਤੇ ਚੰਗੀ ਤਰ੍ਹਾਂ ਇਸ ਨੂੰ ਘਮੰਡ ਚੰਦ ਨੂੰ ਸਿੰਘਾਂ ਦੇ ਨਾਲ ਜੰਗ ਕਰਨ ਵਿੱਚ ਡਟਿਆ ਹੋਇਆ ਵੇਖ ਕੇ ਵਿਚਾਰਨ ਲੱਗੇ ਹਨ ਇਹ ਪਹਾੜੀ ਰਾਜੇ।
ਲੈ ਲੈ ਸੁਭਟ ਪਰੇ ਸਿੰਘਨ ਪਰ
ਤੇ ਉਹ ਵੀ ਆਪਣੇ ਨਾਲ ਆਪਣੇ ਸਿਪਾਹੀਆਂ ਨੂੰ ਲੈ ਕੇ ਸਿੰਘਾਂ ਵੱਲ ਨੂੰ ਵਧਣ ਲੱਗੇ ਹਨ।
ਮਾਰ ਮਚੀ ਇੱਕ ਸਾਰਾ
ਇੱਕੋ ਜਿਹੀ ਇਹਨਾਂ ਨੇ ਆਪੋ ਆਪਣਾ ਬਲ ਕਰਕੇ ਸਿੰਘਾਂ ਉੱਪਰ ਮਾਰ ਮਚਾਈ ਹੈ।
ਗਿਰਹੈ ਮਰਹੈ ਦੜ ਪਰ ਹੈ ਧਰਾ ਪਰ
ਤੇ ਲੜਦੇ ਹੋਏ ਜੋ ਡਿੱਗਦੇ ਹਨ ਦੜਮ ਦੜਮ ਕਰਦੇ ਧਰਤੀ ਉੱਪਰ ਪੈਂਦੇ ਹਨ।
ਘਾਇਲ ਕਰਤ ਪੁਕਾਰਾ
ਜਿਹੜੇ ਕਈ ਜ਼ਖਮੀ ਹੋ ਗਏ ਆ ਪਹਾੜੀ ਸਿਪਾਹੀ ਉਹ ਉੱਚੀ ਆਵਾਜ਼ ਵਿੱਚ ਵਿਲਕਦੇ ਆ ਪੁਕਾਰਾਂ ਕਰਦੇ ਹਨ ਕਿ ਬਚਾ ਲਓ ਕਿਸੇ ਤਰ੍ਹਾਂ ਸਾਨੂੰ ਹੁਣ।
ਦੀਰਘ ਬਲ ਘਾਲਿਓ ਸਿੰਘਨ ਪਰ
ਤੇ ਸਿੰਘਾਂ ਉੱਪਰ ਬਹੁਤਾ ਬਲ ਆਪਣਾ ਪਹਾੜੀ ਫੌਜਾਂ ਨੇ ਪਹਾੜੀ ਰਾਜਿਆਂ ਨੇ ਪਾਇਆ।
ਠਹਿਰ ਨਾ ਸਕਹਿ ਜੁਝਹਰੇ
ਐਸਾ ਬਲ ਪਾਇਆ ਇਕੱਠਿਆਂ ਹੋ ਕੇ ਆਪਣੀਆਂ ਸੈਨਾਵਾਂ ਇਕੱਠੀਆਂ ਕਰਕੇ ਜਿਸ ਕਰਕੇ ਕਿ ਜੁਝਾਰੂ ਸਿੰਘ ਸੂਰਮੇ ਅੱਗੇ ਠਹਿਰ ਨਾ ਸਕਣ।
ਤਜਿਓ ਮੋਰਚਾ ਬਰੇ ਲੋਹਗੜ
ਤੇ ਸਿੰਘ ਸੂਰਮਿਆਂ ਨੇ ਵੇਖਿਆ ਹੈ ਕਿ ਬਹੁਤੇ ਚੜ ਕੇ ਅੱਗੇ ਨੂੰ ਆ ਗਏ ਹਨ। ਮੋਰਚਿਆਂ ਵਿੱਚ ਹੀ ਜੇਕਰ ਡਟੇ ਰਹੇ ਤਾਂ ਫਿਰ ਇਹਨਾਂ ਦਾ ਮੁਕਾਬਲਾ ਨਹੀਂ ਹੋ ਸਕਦਾ। ਕਈ ਆਪਣੇ ਮੋਰਚੇ ਛੱਡ ਕੇ ਕਿਲੇ ਵਿੱਚ ਜਾ ਵੜੇ ਨੇ।
ਕੋ ਥਿਰ ਦੁਆਰ ਅਗਾਰੇ
ਤੇ ਕਈ ਕਿਲੇ ਦੇ ਦਰਵਾਜ਼ੇ ਪਾਸ ਡਟੇ ਰਹੇ ਆ।
ਬਹੁਰ ਨਿਕਟ ਕਰ ਹੇਲਾ ਘਾਲਣ
ਤੇ ਫਿਰ ਬਹੁਤਾ ਨੇੜੇ ਹੋ ਕੇ ਆਪਣਾ ਜੋ ਹੱਲਾ ਕਰਨ ਲੱਗ ਪਏ ਹਨ ਪਹਾੜੀਏ।
ਰੁਪਿਓ ਘਮੰਡ ਚੰਦਨ
ਤੇ ਜਿਹੜਾ ਘਮੰਡ ਚੰਦ ਹੈ ਹੱਲਾ ਕਰਨ ਵਾਸਤੇ ਉਹ ਰੁਕਿਆ ਹੋਇਆ।
ਬਾਨ ਸੜਾ ਸੜ ਛੋਰਤ ਸਨਮੁਖ
ਤੇ ਸਾਹਮਣੇ ਵੱਲ ਨੂੰ ਸਿੰਘਾਂ ਵੱਲ ਨੂੰ ਜੋ ਤੀਰ ਛੱਡਦਾ ਹੈ ਸੜ ਸੜ ਕਰਦੇ ਹੋਏ ਜਾਂਦੇ ਹਨ।
ਢੁਕੇ ਆਣ ਭੱਟ ਬ੍ਰਿੰਦੰ
ਤੇ ਬਹੁਤ ਸਾਰੇ ਇਹਨਾਂ ਦੇ ਸਿਪਾਹੀ ਕਿਲੇ ਦੇ ਨੇੜੇ ਆਣ ਢੁਕੇ ਹਨ।
ਸਰਬ ਗਿਰੀਸ਼ਵਰ ਭੀਮ ਚੰਦ ਜੁਤ
ਤੇ ਸਭ ਪਹਾੜੀ ਰਾਜੇ ਕਹਿਲੂਰੀਏ ਭੀਮ ਚੰਦ ਦੇ ਸਮੇਤ
ਓਰੜ ਗੜ ਪਰ ਆਏ
ਤੇ ਬਹੁਤ ਹੀ ਟੁੱਟ ਕੇ ਆਣ ਪਏ ਹੈ ਲੋਹਗੜ ਦੇ ਕਿਲੇ ਪਾਸ ਆਣ ਪੁੱਜੇ।
ਸੇਲੇ ਤੋਮਰ ਤੀਰਨ ਤੁਪਕਾਂ
ਤੇ ਇਸੇ ਤਰ੍ਹਾਂ ਆਪਣੇ ਹੱਥਾਂ ਵਿੱਚ ਬੰਦੂਕਾਂ ਲਈਆਂ ਹੋਈਆਂ ਨੇ, ਨੇਜੇ ਹਨ, ਬਰਛੇ ਪਕੜੇ ਹੋਏ ਹੈ ਔਰ ਇਸੇ ਤਰ੍ਹਾਂ ਜੋ ਤੀਰ ਚਲਾਉਂਦੇ ਹੋਏ ਆ ਰਹੇ ਨੇ।
ਮਾਰ ਮਾਰ ਬਰਖਾਏ
ਤੇ ਤੀਰ ਮਾਰ ਮਾਰ ਕੇ ਗੋਲੀਆਂ ਦਾ ਔਰ ਤੀਰਾਂ ਦਾ ਮੀਂਹ ਜਾਣੋ ਕੇ ਵਰਹਾ ਦਿੱਤਾ ਹੈ ਇਹਨਾਂ ਨੇ।
ਕਰੇ ਸਿੰਘ ਘਾਇਲ ਬਹੁਤ ਅਬਹੀ
ਤਾਂ ਤਦੋਂ ਇਸ ਤਰ੍ਹਾਂ ਇਹਨਾਂ ਨੇ ਤੀਰ ਗੋਲੀਆਂ ਮਾਰ ਕੇ ਬਹੁਤ ਸਾਰੇ ਸਿੰਘ ਜ਼ਖਮੀ ਕਰ ਦਿੱਤੇ ਆ।
ਥਿਰੇ ਲੋਹਗੜ ਮਾਹੀ
ਤਾਂ ਕਈ ਲੋਹਗੜ ਦੇ ਕਿਲੇ ਵਿੱਚ ਹੀ ਤਾਇਨਾਤ ਰਹੇ ਹਨ ਸਿੰਘ।
ਨਿਕਸਨ ਦੇਤ ਨਾ ਵਹਿਰ ਕਟੋਚੀ
ਕਟੋਚੀਆ ਘਮੰਡ ਚੰਦ ਸਿੰਘਾਂ ਨੂੰ ਕਿਲੇ ਵਿੱਚੋਂ ਬਾਹਰ ਨਹੀਂ ਨਿਕਲਣ ਦਿੰਦਾ ਲੜਨ ਵਾਸਤੇ।
ਸੁਭਟ ਹਜ਼ਾਰਹੋਂ ਪਾਹੀ
ਕਿਉਂਕਿ ਜਿਸ ਘਮੰਡ ਚੰਦ ਦੇ ਆਸ ਪਾਸ ਬਹੁਤ ਸਾਰੇ ਉਸਦੇ ਜੋ ਸਿਪਾਹੀ ਹਨ।
ਜਹ ਜਹ ਮਰੇ ਪਰੇ ਨਹਿ ਦੀਖ ਹੈ
ਤੇ ਜਿੱਥੇ ਕਿਤੇ ਵੀ ਜੋ ਮਰੇ ਪਏ ਹਨ ਥਾਵਾਂ ਥਾਵਾਂ 'ਤੇ ਉਹਨਾਂ ਦੀ ਗਿਣਤੀ ਹੀ ਨਹੀਂ ਹੋ ਸਕਦੀ ਕਿ ਕਿੰਨੇ ਜੰਗ ਦੇ ਮੈਦਾਨ ਵਿੱਚ ਮਰੇ ਪਏ ਹਨ।
ਕੂਕਰ ਜੰਬੁਕ ਖਾਏ
ਤੇ ਕਈਆਂ ਦੇ ਸਰੀਰਾਂ ਦਾ ਮਾਸ ਕੁੱਤਿਆਂ ਅਤੇ ਗਿੱਦੜਾਂ ਨੇ ਆਣ ਕੇ ਖਾਧਾ।
ਹੜ ਹੜ ਹੱਸੈ ਮਸਾਨ ਜੁੱਧ ਥਲ
ਤੇ ਜੰਗ ਦੇ ਮੈਦਾਨ ਵਿੱਚ ਜੋ ਸਿਪਾਹੀਆਂ ਦੇ ਮਸਾਣ ਮਾਨੋ ਕਿ ਹੜ ਹੜ ਕਰਦੇ ਉੱਠਦੇ ਹਨ, ਹੱਸਦੇ ਹਨ।
ਧੁਖ ਧੁਖ ਉੱਠ ਸਮੁਦਾਇ
ਤੇ ਮਸਾਣ ਧੁਖ ਧੁਖ ਕੇ ਜਾਣੋ ਕਿ ਉੱਠਦੇ ਹਨ ਸਭ ਦੇ।
ਕਹਾਂ ਕਹਾਂ ਲੱਗ ਬੜ ਘਮਸਾਨਾ, ਕਹਾਂ ਕਹਾਂ ਲੱਗ ਬੜ ਘਮਾਨਾ।
ਘਮਸਾਨਾ ਵੱਡਾ ਘਮਸਾਨ ਦਾ ਯੁੱਧ, ਜਾਣੋ ਕਿ ਕਿੱਥੋਂ ਤੱਕ। ਕਵੀ ਜੀ ਕਹਿੰਦੇ ਹਨ ਕਿ ਕਹਿ ਕੇ ਤੁਹਾਨੂੰ ਦੱਸਣਾ ਕਰੀਏ।
ਭਇਓ ਯੁੱਧ ਤਬ ਕੋਹਰਾ,
ਭਿਆਨਕ ਯੁੱਧ ਐਸਾ ਜੋ ਹੋਇਆ ਹੈ ਉਸ ਵੇਲੇ।
ਕਾਲ ਘਮੰਡ ਘਮੰਡ ਚੰਦ ਬਹੁ,
ਘਮੰਡ ਚੰਦ ਨੇ ਬਹੁਤ ਜ਼ਿਆਦਾ ਆਪਣੇ ਹਿਰਦੇ ਵਿੱਚ ਘਮੰਡ ਹੰਕਾਰ ਕਰਕੇ ਯੁੱਧ ਕੀਤਾ।
ਲੱਜਤ ਮੁਖ ਨਹਿ ਮੋਰਾ,
ਤੇ ਸ਼ਰਮ ਕਰਦਿਆਂ ਹੋਇਆ ਕਿ ਪਹਿਲਾਂ ਵੀ ਹਾਰ ਹੋ ਚੁੱਕੀ ਹੈ, ਦੁਬਾਰਾ ਮੈਂ ਆਪਣਾ ਪ੍ਰਾਣ ਪ੍ਰਤੱਗਿਆ ਕਰਦਾ ਹੋਇਆ ਆਇਆ ਹਾਂ। ਔਰ ਮੋਰਚੇ ਵਿੱਚ ਆਣ ਕੇ ਵੀ ਜਦੋਂ ਰਿਹਾ, ਮੈਂ ਕਿਹਾ ਕਿ ਮੈਂ ਇੱਥੇ ਉੱਠਾਂਗਾ ਨਹੀਂ, ਔਰ ਪਿਛਾਂ ਨਹੀਂ ਆਪਾਂ ਹਟਾਂਗੇ, ਹੁਣ ਇਹਨਾਂ ਦੇ ਕਿਲਿਆਂ ਅਤੇ ਗੁਰਾਂ 'ਤੇ ਫਤਿਹ ਪਾ ਕੇ ਹੀ ਮੁੜਾਂਗੇ। ਇਸ ਪ੍ਰਕਾਰ ਦੇ ਕਹਿਣ ਦੀ ਇਸਨੇ ਲੱਜਾ ਕੀਤੀ ਹੈ ਮਨ ਵਿੱਚ ਘਮੰਡ ਚੰਦ ਨੇ, ਇਸ ਕਰਕੇ ਪਿਛਾਂ ਮੂੰਹ ਨਹੀਂ ਮੋੜਿਆ।
ਭੂਤ ਪ੍ਰੇਤ ਨਾਚਤ ਅਰ ਗਾਵਤ,
ਜੰਗ ਦੇ ਮੈਦਾਨ ਵਿੱਚ ਜਾਣੋ ਕਿ ਐਸੀ ਦਸ਼ਾ ਆ ਬਣੀ ਹੈ, ਭੂਤ ਪ੍ਰੇਤ ਉੱਥੇ ਨੱਚਦੇ ਗਾਉਂਦੇ ਹਨ।
ਮਨ ਭਾਵਤ ਰਨਹੇਰਾ,
ਇਹ ਭੂਤਾਂ ਪ੍ਰੇਤਾਂ ਨੇ ਮਨ ਪਾਉਂਦਾ ਯੁੱਧ ਹੋਇਆ ਵੇਖਿਆ।
ਕਾਕ ਕੰਕ ਕੀ ਕੂਕੈ ਕੂਕੀ,
ਕਾਵਾਂ ਦੀ ਕੰਕਾਂ ਚਿੱਟੀਆਂ ਚੀਲਾਂ ਆਦਿਕ ਐਸੇ ਜਿਹੜੇ ਪੰਛੀ ਹਨ, ਮਾਸ ਖਾਣ ਵਾਲੇ ਉੱਚੀ ਆਵਾਜ਼ ਵਿੱਚ ਕੂਕਦੇ ਆਵਾਜ਼ਾਂ ਕਰਦੇ ਹਨ।
ਸੁਨੀਅਤ ਭੀਮ ਬਡੇਰਾ,
ਬਹੁਤ ਭਿਆਨਕ ਆਵਾਜ਼ਾਂ ਮਾਸਾਹਾਰੀ ਪੰਛੀਆਂ ਦੀਆਂ ਹੁੰਦੀਆਂ ਸੁਣਾਈ ਦਿੰਦੀਆਂ।
ਗ੍ਰਿਧ ਬ੍ਰਿਧ ਮੰਡਰਾਵਤ ਪੁੰਜੈ,
ਬਹੁਤ ਸਾਰੀਆਂ ਜੋ ਗਿਲ ਜਾਂ ਇੱਲਾਂ ਆਦਿਕ ਹਨ, ਆਕਾਸ਼ ਵਿੱਚ ਉੱਡਦੀਆਂ ਫਿਰਨ ਲੱਗੀਆਂ।
ਸ਼੍ਰੋਣਤ ਬਹਿ ਬਹੁ ਚਾਲਾ,
ਤੇ ਜਿਹੜੇ ਜੰਗ ਦੇ ਮੈਦਾਨ ਵਿੱਚ ਸਿਪਾਹੀ ਸੂਰਮੇ ਆਦਿਕ ਪਏ ਹੋਏ ਹਨ, ਉਹਨਾਂ ਦੇ ਸਰੀਰਾਂ ਵਿੱਚੋਂ ਬਹੁਤਾ ਹੀ ਲਹੂ ਵਹਿੰਦਾ ਹੈ ਫੱਟ ਲੱਗਣ 'ਤੇ।
ਫਟੇ ਨਿਸ਼ਾਨਨ ਕੇ ਪਟ ਫਰਰੇ,
ਤੇ ਜਿਹੜੇ ਜੋ ਨਿਸ਼ਾਨ ਹਨ, ਝੰਡੇ ਹਨ, ਝੰਡਿਆਂ ਦੇ ਫਰਲੇ ਵੀ ਫਟ ਗਏ ਨੇ ਯੁੱਧ ਕਰਦਿਆਂ ਹੋਇਆਂ।
ਰਹਿ ਗਏ ਬਾਂਸ ਵਿਸਾਲਾ,
ਤੇ ਜਿਨ੍ਹਾਂ ਦੇ ਕੇਵਲ ਬਾਂਸ ਹੀ ਰਹਿ ਗਏ ਆ, ਫਰਲੇ ਆਦਿਕ ਨਿਸ਼ਾਨਾਂ ਦੇ ਵਸਤਰ ਫਟ ਗਏ।
ਤ੍ਰਿਪਤ ਭਏ ਜੋਧਾ ਤਬ ਲਰ ਲਰ,
ਤੇ ਜਿਹੜੇ ਸੂਰਮੇ ਸੀ ਜੰਗ ਕਰਨ ਦਾ ਬਹੁਤਾ ਉਤਸ਼ਾਹ ਕਰਨ ਵਾਲੇ, ਉਹ ਜਾਣੋ ਕਿ ਲੜ ਲੜ ਕੇ ਰੱਜ ਗਏ ਆ, ਉਹਨਾਂ ਦੇ ਮਨਾਂ ਵਿੱਚ ਜੰਗ ਕਰਨ ਦੀ ਹੁਣ ਤਮੰਨਾ ਕੋਈ ਨਹੀਂ ਰਹੀ।
ਕਰ ਕਰ ਓਜ ਬਡੇਰਾ,
ਬਹੁਤ ਬਲ ਕਰ ਕਰਕੇ ਜਿਨ੍ਹਾਂ ਨੇ ਲੜਾਈ ਕਰਕੇ ਵੇਖ ਲਈ ਹੈ ਤੇ ਹੁਣ ਰੱਜ ਗਏ ਲੜ ਕੇ।
ਮਰੇ ਹਜ਼ਾਰੋਂ ਘਾਇਲ ਹੋਇ ਕੈ,
ਤੇ ਹਜ਼ਾਰਾਂ ਦੀ ਗਿਣਤੀ ਵਿੱਚ ਮਰ ਗਏ ਆ, ਔਰ ਕਈ ਜ਼ਖਮੀ ਹੋਏ ਪਏ ਵਿਲਕਦੇ ਨੇ।
ਥੱਕਿਓ ਬੋਲ ਬਹੁ ਟੇਰਾ,
ਜਿਹੜੇ ਉੱਚੀ ਆਵਾਜ਼ ਵਿੱਚ ਕੇਵਲ ਇਹੋ ਕਹਿੰਦੇ ਰਹੇ, ਪਹਾੜੀਏ ਫੜ ਲਓ ਮਾਰ ਲਓ, ਕਿ ਇਵੇਂ ਕਹਿ ਕਹਿ ਕੇ ਹੀ ਆਪਣਾ ਅਤੇ ਆਪਣੇ ਸਾਥੀਆਂ ਦਾ ਉਤਸ਼ਾਹ ਵਧਾਉਂਦੇ ਰਹੇ, ਬੋਲਦੇ ਰਹੇ, ਉਹ ਹੁਣ ਥੱਕ ਗਏ, ਕੋਈ ਬੋਲ ਨਹੀਂ ਉਹਨਾਂ ਤੋਂ ਬੋਲੇ ਜਾਂਦੇ।
ਪਰੇ ਸ਼ਸਤਰ ਗਨ ਬਿਖਰੇ ਜਹਿ ਕਹਿ,
ਤੇ ਜਿੱਥੇ ਕਿਤੇ ਵੀ ਬਹੁਤ ਸਾਰੇ ਸ਼ਸਤਰ ਜੋ ਖਿਲਰੇ ਪਏ ਹਨ, ਜਿਹੜੇ ਬੜੇ ਸਵਾਰ ਕੇ ਲਿਆਂਦੇ ਹੀ ਪਹਾੜੀਆਂ ਨੇ।
ਤੋਮਰ ਤੀਰ ਤੁਫੰਗਾ,
ਤੇ ਬਰਛੇ ਤੀਰ ਬੰਦੂਕਾਂ ਆਦਿਕ ਜੰਗ ਦੇ ਮੈਦਾਨ ਅੰਦਰ ਖਿਲਰੀਆਂ ਪਈਆਂ।
ਖੜਗ ਸਿਪਰ ਜਮ ਧਰ ਬਹੁ ਖੰਜਰ,
ਤੇ ਬਹੁਤ ਤੀਗਾਂ ਪਈਆਂ ਹੋਈਆਂ ਨੇ, ਢਾਲਾਂ ਕਿਧਰੇ ਪਈਆਂ ਹੋਈਆਂ, ਔਰ ਬਰਛੀਆਂ ਕਟਾਰਾਂ ਆਦਿ ਖੰਜਰ ਵੀ ਪਏ ਹੋਏ ਦਿਸਦੇ ਆ।
ਕਿਤਕ ਮ੍ਰਿਤਕ ਤਨ ਸੰਗਾ,
ਤੇ ਕਈ ਜਿਹੜੇ ਮਰੇ ਪਏ ਹਨ, ਉਹਨਾਂ ਦੇ ਸਰੀਰਾਂ ਦੇ ਨਾਲ ਹੀ ਸ਼ਸਤਰ ਬੰਨੇ ਰਹਿ ਗਏ ਆ।
ਮਰੇ ਤੁਰੰਗ ਪਰੇ ਜੁੱਤ ਜ਼ੀਨਨ,
ਤੇ ਬਹੁਤ ਚੰਗੀਆਂ ਕਾਠੀਆਂ ਜਿਨ੍ਹਾਂ ਘੋੜਿਆਂ ਉੱਪਰ ਪਾ ਕੇ ਲਿਆਂਦੀਆਂ ਸੀ, ਉਹ ਘੋੜੇ ਵੀ ਮਰੇ ਪਏ ਹਨ ਸੁੰਦਰ ਕਾਠੀਆਂ ਸਮੇਤ।
ਤਰ ਉੱਪਰ ਗਨ ਲੋਥਾਂ,
ਤੇ ਹੇਠਾਂ ਉੱਤੇ ਬਹੁਤ ਸਾਰੀਆਂ ਕਈ ਘੋੜਿਆਂ ਦੀਆਂ ਔਰ ਕਈ ਸਿਪਾਹੀਆਂ ਦੀਆਂ ਲੋਥਾਂ ਪਈਆਂ ਹੋਈਆਂ।
ਕਿਤਕ ਸਊਰ ਮਰੇ ਅਸ ਛੂਛੇ,
ਤੇ ਕਈਆਂ ਘੋੜਿਆਂ ਦੇ ਸਵਾਰ ਜੋ ਉੱਪਰਲੇ ਸਿਪਾਹੀ ਮਾਰੇ ਗਏ ਆ, ਉਹ ਖਾਲੀ ਹਿਣਕਦੇ ਫਿਰਦੇ ਆ।
ਦੌੜਤ ਪਗਤੇ ਪੋਥਾ,
ਤੇ ਦੌੜਦੇ ਹੋਏ ਆਪਣਿਆਂ ਪੌੜਾਂ ਦੇ ਨਾਲ ਹੋਰਾਂ ਦੀਆਂ ਲੋਥਾਂ ਨੂੰ ਮਿੱਧਦੇ ਜਾਂਦੇ ਆ।
ਸਗਰੇ ਬਾਸੁਰ ਮਚੀ ਲੜਾਈ,
ਇਸ ਤਰ੍ਹਾਂ ਸਾਰਾ ਦਿਨ ਲੜਾਈ ਮਚਦੀ ਰਹੀ ਹੈ।
ਭਾ ਤਬ ਸੰਧਿਆ ਕਾਲਾ,
ਜਦੋਂ ਸਾਰਾ ਦਿਨ ਯੁੱਧ ਹੋਇਆ ਹੈ, ਜੋ ਸਵੇਰ ਵੇਲੇ ਤੋਂ ਲੈ ਕੇ ਸ਼ਾਮ ਤੱਕ ਦੇ ਸਮੇਂ ਤੱਕ, ਸੋ ਐਸਾ ਜਦੋਂ ਘਮੰਡ ਚੰਦ ਨੇ ਫੌਜਾਂ ਸਮੇਤ ਆਣ ਕੇ ਜੰਗ ਕੀਤਾ, ਜਦੋਂ ਫਿਰ ਸੰਧਿਆ ਦਾ ਸਮਾਂ ਹੋਇਆ,
ਉੱਠਣ ਲੱਗਿਓ ਜਬ ਨਿਰਪਤ ਕਟੋਚੀ
ਕਟੋਚੀਆ ਘਮੰਡ ਚੰਦ ਜਿੱਥੇ ਡਟ ਕੇ ਮੋਰਚਾ ਲਾ ਕੇ ਬੈਠਾ ਹੋਇਆ ਸੀ, ਉੱਥੋਂ ਜਦੋਂ ਉੱਠਣ ਲੱਗਿਆ,
ਛੁੱਟੀ ਤੁਫੰਗ ਕਰਾਲਾ,
ਤਾਂ ਬੜੇ ਹੀ ਭਿਆਨਕ ਗੋਲੀ ਸਿੰਘਾਂ ਵੱਲੋਂ ਉਸ ਵੇਲੇ ਚਲਾਈ ਗਈ ਹੈ ਘਮੰਡ ਚੰਦ ਵੱਲ ਨੂੰ।
ਬਚਿਓ ਮਰਨ ਤੇ ਘਾਇਲ ਹੋਇਆ ਕਰ,
ਮਰਨੋ ਮਸਾਂ ਬਚਿਆ ਹੈ, ਗੋਲੀ ਆਣ ਕੇ ਸਰੀਰ ਨੂੰ ਵੱਜੀ ਹੈ। ਉਸੇ ਵੇਲੇ ਘਮੰਡ ਚੰਦ ਸਿੰਘਾਂ ਦੀ ਗੋਲੀ ਨਾਲ ਜ਼ਖਮੀ ਹੋਇਆ,
ਉਨ ਤਤਕਾਲ ਪਲਾਇਓ,
ਤੇ ਫਿਰ ਵੇਖਿਆ ਆ ਕਿ ਜ਼ਖਮੀ ਤਾਂ ਹੋ ਗਿਆ, ਜੇ ਇੱਥੇ ਰਿਹਾ ਤਾਂ ਐਵੇਂ ਆਪਣੇ ਪ੍ਰਾਣਾਂ ਦਾ ਹੀ ਅੰਤ ਨਾ ਕਰਵਾ ਲਵਾਂ। ਇਵੇਂ ਸੋਚ ਕੇ ਉਸੇ ਵੇਲੇ ਜੰਗ ਦਾ ਮੈਦਾਨ ਛੱਡ ਕੇ ਘਮੰਡ ਚੰਦ, ਜਿਹੜਾ ਕਹਿੰਦਾ ਸੀ ਮੈਂ ਇੱਥੇ ਬੈਠਾ ਹੋਇਆ, ਇੱਥੋਂ ਉੱਠਾਂਗਾ ਨਹੀਂ, ਪਿਛਾਹ ਨਹੀਂ ਹਟਾਂਗਾ, ਹੁਣ ਸਾਰੇ ਆਪਣੇ ਕੀਤੇ ਪ੍ਰਣ ਵਿਸਾਰ ਕੇ ਭੁਲਾ ਕੇ ਉੱਥੋਂ ਉੱਠ ਨੱਠਿਆ।
ਸਨੇ ਸਨੇ ਤਬ ਹਟੇ ਪਹਾਰੀ,
ਤੇ ਜਦੋਂ ਘਮੰਡ ਚੰਦ ਨੂੰ ਭੱਜਿਆ ਵੇਖਿਆ ਮੋਰਚਾ ਛੱਡ ਕੇ, ਤਾਂ ਬਾਕੀ ਦੇ ਵੀ ਜਿਹੜੇ ਪਹਾੜੀ ਸਿਪਾਹੀ ਹੈ ਉਹ ਹੌਲੀ ਹੌਲੀ ਵੇਖ ਵੇਖ ਕੇ ਜੰਗ ਦਾ ਮੈਦਾਨ ਛੱਡ ਕੇ ਭੱਜਣ ਲੱਗੇ।
ਥਕਤ ਲੋਹ ਬਰਖਾਇਓ,
ਤੇ ਜਿਨ੍ਹਾਂ ਨੇ ਸ਼ਸਤਰਾਂ ਦੇ ਵਾਰ ਕਰਦਿਆਂ ਹੋਇਆਂ ਥਕਾਵਟ ਕਰ ਲਈ ਹੈ।
ਭੀਮ ਚੰਦ ਮੁਰਝਾਵਤ ਮੂਰਖ,
ਤੇ ਜਿਹੜਾ ਮੂਰਖ ਮਤ ਵਾਲਾ ਭੀਮ ਚੰਦ ਕਹਿਲੂਰੀਆ, ਵਾਰ ਵਾਰ ਜੰਗ ਕਰਕੇ ਵੀ ਵੇਖਿਆ ਤਾਂ ਵੀ ਸਮਝ ਨਹੀਂ ਆਈ ਕਿ ਗੁਰਾਂ ਨਾਲ ਲੜ ਕੇ ਕਦੇ ਵੀ ਜਿੱਤ ਨਹੀਂ ਪ੍ਰਾਪਤ ਹੋ ਸਕਦੀ। ਆਪਣੇ ਮਨ ਵਿੱਚ ਬੜਾ ਹੀ ਉਦਾਸ ਹੋਇਆ, ਘਮੰਡ ਚੰਦ ਨੂੰ ਵੀ ਜ਼ਖਮੀ ਹੋਇਆ ਤੱਕ ਕੇ
ਹਟ ਪਹੁੰਚਿਓ ਨਿਜ ਡੇਰੇ,
ਤਾਂ ਫਿਰ ਭੀਮ ਚੰਦ ਕਹਿਲੂਰੀਆ ਵੀ ਮੁੜ ਕੇ ਆਪਣੇ ਡੇਰੇ ਨੂੰ ਆ ਗਿਆ ਜਿੱਥੇ ਇਸਨੇ ਆਪਣਾ ਤੰਬੂ ਲਗਾਇਆ ਹੋਇਆ ਸੀ।
ਸੰਗ ਘਮੰਡ ਚੰਦ ਲੈ ਘਾਇਲ,
ਤੇ ਜਿਹੜਾ ਜ਼ਖਮੀ ਹੋਇਆ ਘਮੰਡ ਚੰਦ ਉਸ ਨੂੰ ਆਪਣੇ ਨਾਲ ਲਿਆ ਭੀਮ ਚੰਦ ਕਹਿਲੂਰੀਏ ਨੇ।
ਚਿੰਤਾ ਧਰਤ ਕਨੇਰੇ,
ਬਹੁਤ ਚਿੰਤਾ ਕਰਨ ਲੱਗ ਪਏ ਹਨ ਇਹ।
ਸਗਲ ਚਮੂ ਜੀਵਤ ਜੋ ਬਚ ਰਹੇ,
ਤੇ ਇਸ ਪ੍ਰਕਾਰ ਇਹ ਸੋਚਦੇ ਆ ਕਿ ਜਿਹੜੀ ਸਾਰੀ ਆਪਣੀ ਫੌਜ ਹੈ ਜੋ ਜਿਉਂਦੀ ਹੈ, ਮਸਾਂ ਮਸਾਂ ਕਿਤੇ ਬਚ ਸਕੀ ਹੈ।
ਥਕਤ ਹੋਏ ਕਰ ਆਏ,
ਤੇ ਇਹਨਾਂ ਨੂੰ ਸਭ ਨੂੰ ਆਪਣੇ ਨਾਲ ਲੈ ਕੇ ਥੱਕ ਕੇ ਇਹ ਵਾਪਸ ਆਪਣੇ ਤੰਬੂਆਂ ਵਿੱਚ ਆ ਪਹੁੰਚੇ ਨੇ।
ਘਾਇਲ ਕੇਤਕ ਨੀਠ ਨੀਠ ਕਰ,
ਤੇ ਜਿਹੜੇ ਜ਼ਖਮੀ ਹੈ ਉਹ ਵੀ ਮਸਾਂ ਮਸਾਂ ਫਿਰ ਜਿੱਥੇ ਕਿਤੇ ਇਹਨਾਂ ਨੇ ਆਪਣੇ ਕੈਂਪ ਜਿਹੇ ਲਾਏ ਹੋਏ ਹੈ ਉੱਥੇ ਆਪ ਅਪੜੇ ਹਨ।
ਪਹੁੰਚੇ ਦੁੱਖ ਬਿਕੁਲਾਏ,
ਤੇ ਬੜੇ ਹੀ ਵਿਆਕੁਲ ਦੁਖੀ ਹੋਏ, ਮਸਾਂ ਮਸਾਂ ਚੱਲ ਕੇ ਉਹ ਜ਼ਖਮੀ ਵੀ ਉੱਥੇ ਪਹੁੰਚੇ ਆ।
ਸ਼੍ਰੋਣਤ ਸੰਗ ਰੰਗ ਮਹਿ ਰੰਗੇ,
ਤੇ ਲਹੂ ਦੇ ਨਾਲ ਜਿਨ੍ਹਾਂ ਦੇ ਜੋ ਵਸਤਰ ਹਨ ਪਹਿਨੇ ਹੋਏ ਸਭ ਭਰੇ ਹੋਏ ਰੰਗੇ ਹੋਏ ਹਨ ਲਾਲ ਰੰਗ ਦੇ।
ਤਨ ਪਰ ਜੰਮਿਓ ਵਿਸਾਲਾ,
ਤੇ ਇਹਨਾਂ ਦੇ ਸਰੀਰਾਂ ਉੱਪਰ ਵੀ ਬਹੁਤ ਲਹੂ ਜੰਮ ਚੁੱਕਾ ਹੈ।
ਪਰੇ ਕਰਾ ਹੈ ਮਾਰ ਮੱਚੀ ਬਹੋ,
ਤੇ ਬਹੁਤ ਭਿਆਨਕ ਮਾਰ ਮੱਚੀ ਹੈ, ਕਈ ਜ਼ਖਮੀ ਜਿਹੜੇ ਰੋਂਦੇ ਹੋਏ ਹੀ ਆਏ ਆ, ਤੇ ਫਿਰ ਆਪਣੇ ਡੇਰਿਆਂ ਵਿੱਚ ਆ ਕੇ ਵੀ ਉੱਚੀ ਆਵਾਜ਼ ਵਿੱਚ ਵਿਲਕਦੇ ਕੁਰਲਾਉਂਦੇ ਹੀ ਪੁਕਾਰਦੇ ਹੀ ਰਹੇ ਹਨ।
ਕਰ ਪੱਗ ਟੁੱਟੇ ਕਰਾਲਾ,
ਕਿਉਂਕਿ ਭਿਆਨਕ ਹਾਲਤ ਕਰ ਦਿੱਤੀ ਆ, ਉਹਨਾਂ ਦੇ ਹੱਥ ਪੈਰ ਤੋੜ ਛੱਡੇ ਹਨ ਸਿੰਘ ਸੂਰਮਿਆਂ ਨੇ ਗੋਲੀਆਂ ਤੀਰ ਵਾਰ ਕਰਦਿਆਂ ਹੋਇਆਂ।
ਇਤ ਸਭ ਸਿੰਘਨ ਕਰੇ ਸੰਭਾਲਨ,
ਤੇ ਇੱਧਰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਭ ਸਿੰਘਾਂ ਸੂਰਮਿਆਂ ਦੀ ਸੰਭਾਲ ਕਰਵਾਈ ਹੈ।
ਘਾਇਲ ਮੰਚਨ ਪਾਏ,
ਸਿੰਘਾਂ ਨੇ ਆਪਣੇ ਸਾਥੀ ਸਿੰਘਾਂ ਨੂੰ ਸੰਭਾਲਿਆ ਹੈ, ਜਿਹੜੇ ਜ਼ਖਮੀ ਸੂਰਮੇ ਹਨ ਉਹਨਾਂ ਨੂੰ ਮੰਜਿਆਂ ਤੇ ਪਾ ਕੇ ਲਿਆਂਦਾ ਹੈ।
ਮਰੇ ਜਿਤਕ ਸੁਰ ਲੋਕ ਪਧਾਰੇ,
ਤੇ ਜਿੰਨੇ ਸ਼ਹੀਦੀਆਂ ਪ੍ਰਾਪਤ ਕਰ ਗਏ ਆ, ਸੱਚਖੰਡ ਗਮਨ ਕੀਤਾ ਉਹਨਾਂ ਨੇ।
ਦਾਹ ਕਰੇ ਇੱਕ ਥਾਏ,
ਤੇ ਇੱਕ ਥਾਂ ਤੇ ਸ਼ਹੀਦ ਸਿੰਘਾਂ ਦੀਆਂ ਦੇਹਾਂ ਇਕੱਤਰ ਕਰਕੇ ਉਹਨਾਂ ਦਾ ਸੰਸਕਾਰ ਕੀਤਾ ਹੈ।
ਪੌਰ ਲੋਹ ਗੜ ਵਜਹਿ ਨਗਾਰਾ,
ਤੇ ਫਿਰ ਵੀ ਖਾਲਸੇ ਦਾ ਨਗਾਰਾ ਵੱਜਦਾ ਰਿਹਾ, ਭਾਵੇਂ ਕਿ ਜਿਹੜੇ ਜੋ ਹਾਰ ਕੇ ਪਛਾਹ ਭੱਜ ਗਏ ਹਨ ਪਹਾੜੀਏ, ਨਗਾਰੇ ਵਜਾਉਣੋਂ ਹਟ ਗਏ। ਕੀ ਨਗਾਰੇ ਵਜਾਉਣੇ ਸੀ ਜਦੋਂ ਜੰਗ ਦਾ ਮੈਦਾਨ ਛੱਡ ਕੇ ਹੀ ਵਾਪਸ ਦੌੜ ਗਏ ਆ, ਪਰ ਸਿੰਘ ਸੂਰਮਿਆਂ ਨੇ ਆਪਣਿਆਂ ਨਗਾਰਿਆਂ ਦੇ ਉੱਪਰ ਚੋਟਾਂ ਲਗਾਉਣੀਆਂ ਨਹੀਂ ਛੱਡੀਆਂ। ਲੋਹਗੜ੍ਹ ਦੇ ਦਰਵਾਜ਼ੇ ਪਾਸ ਨਗਾਰੇ ਉੱਪਰ ਚੋਟ ਲਗਾਈ ਜਾ ਰਹੀ ਹੈ।
ਸਤਿਗੁਰ ਫਤਿਹ ਬੁਲਾਵੈ,
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦਾ ਇਵੇਂ ਗੱਜ ਕੇ ਉਚਾਰਨ ਕਰਦੇ ਆ ਆਖਦੇ ਹਨ ਖਾਲਸੇ ਦੇ ਮਿਲਣ 'ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਜਾਉਂਦੇ ਹਨ।
ਜਿਨ ਕੇ ਮੋਹ ਨ ਸ਼ੋਕ ਕਹਾਂ ਹੋਏ,
ਤੇ ਜਿਨ੍ਹਾਂ ਦੇ ਮਨਾਂ ਵਿੱਚ ਆਪਣਾ ਔਰ ਆਪਣੇ ਸਰੀਰਾਂ ਦਾ ਆਪਣੇ ਸੰਬੰਧੀਆਂ ਦਾ ਵੀ ਕੋਈ ਮੋਹ ਨਹੀਂ ਹੈ, ਤੇ ਉਹਨਾਂ ਨੂੰ ਸ਼ੋਕ ਗਮ ਕੀ ਹੋਣਾ ਸੀ। ਪਹਾੜੀਆਂ ਨੂੰ ਸ਼ੋਕ ਬੜਾ ਹੋਇਆ, ਬਹੁਤ ਦੁਖੀ ਹੋਏ, ਕਿਉਂਕਿ ਮੋਹ ਵਿੱਚ ਚਿੱਤ ਜਿਸ ਦਾ ਗ੍ਰਸਿਆ ਹੋਵੇ ਉਸਨੂੰ ਦੁਖੀ ਹੋਣਾ ਪੈਂਦਾ ਆ ਆਪਣੇ ਸਾਥੀਆਂ ਦੇ ਮਰਨ 'ਤੇ, ਵਿਛੜਨ 'ਤੇ। ਪਰ ਕਵੀ ਜੀ ਦੱਸਦੇ ਆ ਕਿ ਜਿਨ੍ਹਾਂ ਸਿੰਘਾਂ ਦੇ ਮਨਾਂ ਵਿੱਚ ਖਾਲਸਾ ਜੀ ਮੋਹ ਹੀ ਨਹੀਂ ਹੈ, ਉਹਨਾਂ ਨੂੰ ਆਪਣੇ ਸੰਬੰਧੀਆਂ ਦੇ ਜਾਣ 'ਤੇ, ਸਾਥੀਆਂ ਦੇ ਵਿਛੜਨ 'ਤੇ ਸਰੀਰ ਕਰਕੇ ਕਿਸੇ ਪ੍ਰਕਾਰ ਦਾ ਵੀ ਸ਼ੋਕ ਗਮ ਨਹੀਂ ਹੋਇਆ।
ਸਿੱਖੀ ਸਦਾ ਕਮਾਵੇ,
ਕਿਉਂਕਿ ਸਦਾ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਸਿੱਖੀ ਕਮਾਉਂਦੇ ਹਨ ਗੁਰੂ ਕੇ ਸਿੰਘ।
ਸ਼੍ਰੀ ਕਲਗੀਧਰ ਕੇ ਟਿਗ ਗਮਨੇ,
ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਾਸ ਆਣ ਪਹੁੰਚੇ ਹਨ ਸਿੰਘ।
ਕੇਤਨ ਦਰਸ਼ਨ ਕੀਨਾ,
ਕਿੰਨੇ ਹੀ ਸਿੰਘਾਂ ਨੇ ਆ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ।
ਅਪਰ ਲੋਹਗੜ੍ਹ ਮਹਿ ਦਿੜ ਬਸ ਹੈ,
ਤੇ ਕਈ ਸਿੰਘ ਸੂਰਮੇ ਲੋਹਗੜ੍ਹ ਦੇ ਕਿਲੇ ਵਿੱਚ ਹੀ ਪਹਿਰਿਆਂ ਤੇ ਡਟੇ ਰਹੇ ਹਨ, ਵੱਸਦੇ ਰਹੇ ਉੱਥੇ।
ਗੁਰਪਗ ਮਹਿ ਚਿਤ ਦੀਨਾ,
ਤੇ ਉਹਨਾਂ ਨੇ ਵੀ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਆਪਣਾ ਧਿਆਨ ਧਾਰੀ ਰੱਖਿਆ ਹੈ।
ਜੁੱਧ ਵਾਰਤਾ ਸਰਬ ਸੁਣਾਈ,
ਸਰਬ ਸੁਣਾਈ, ਇਹ ਸਾਰੀ ਵਾਰਤਾ ਕਵੀ ਜੀ ਕਹਿੰਦੇ ਹਨ ਕਿ ਇਹ ਸਰੋਤਾ ਜਨੋ ਸਾਧ ਸੰਗਤ, ਅਸਾਂ ਜੋ ਪਹਾੜੀ ਰਾਜਿਆਂ ਵੱਲੋਂ ਚੜ੍ਹ ਕੇ ਆਉਣ ਦੀ, ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਸਤਿਗੁਰਾਂ ਦੇ ਸਿੰਘਾਂ ਦੇ ਨਾਲ ਲੜਨ ਦੀ, ਯੁੱਧ ਦੀ ਜੋ ਇਹ ਵਾਰਤਾ ਹੈ, ਤੁਹਾਨੂੰ ਇਹ ਛੰਦਾਬੰਦੀ ਦੇ ਰੂਪ ਵਿੱਚ ਇਹ ਸੁਣਾਈ ਹੈ।
ਆਜ ਕਟੋਚੀ ਰੋਹਾ,
ਤੇ ਸੋ ਸਾਰੀ ਇਹ ਵਾਰਤਾ ਜੇ ਹਨ ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਵੀ ਸਿੰਘਾਂ ਨੇ ਆਣ ਕੇ ਸੁਣਾਈ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਟੋਚੀਆ ਘਮੰਡ ਚੰਦ ਬਹੁਤ ਹੀ ਰੋਹ ਵਿੱਚ, ਗੁੱਸੇ ਵਿੱਚ ਆਣ ਕੇ ਅੱਜ ਲੜਿਆ ਸੀ।
ਪੁੰਜ ਹੇਲ ਘਾਲਿਓ ਦੋਹੇ ਦਿਸ਼ ਤੇ,
ਦੋਹਾਂ ਤਰਫਾਂ ਤੋਂ ਬਹੁਤੇ ਸੂਰਮਿਆਂ ਨੇ ਵੱਧ ਵੱਧ ਕੇ ਹੱਲੇ ਕੀਤੇ ਹਨ।
ਵਜਿਓ ਲੋਹ ਸੋ ਲੋਹਾ,
ਤੇ ਲੋਹੇ ਉੱਪਰ ਲੋਹਾ ਵੱਜਿਆ ਆ, ਸ਼ਸਤਰਾਂ ਉੱਪਰ ਸ਼ਸਤਰਾਂ ਦੇ ਵਾਰ ਕੀਤੇ ਗਏ ਹਨ, ਬਹੁਤ ਲੋਹਾ ਖੜਕਿਆ ਹੈ।
ਰਹੇ ਪ੍ਰਬਲ ਜਬ ਉੱਠਣ ਲੱਗਿਓ ਤਹੈ,
ਤੇ ਬਹੁਤ ਹੀ ਬਲ ਦੇ ਸਹਿਤ ਜੋ ਡਟਿਆ ਰਿਹਾ ਸੀ ਕਟੋਚੀਆ ਘਮੰਡ ਚੰਦ, ਤੇ ਆਪਣਾ ਜਿੱਥੇ ਮੋਰਚਾ ਲਾਇਆ ਹੋਇਆ ਸੀ ਉੱਥੋਂ ਜਦੋਂ ਘਮੰਡ ਚੰਦ ਉੱਠਣ ਲੱਗਿਆ,
ਗੁਲਕਾ ਲੱਗੀ ਕਿਥਾਈ,
ਤੇ ਕਿਸੇ ਪਾਸਿਆਂ ਤੋਂ ਸਾਡੇ ਵੱਲੋਂ ਸਿੰਘਾਂ ਵੱਲੋਂ ਚਲਾਈ ਹੋਈ ਗੋਲੀ ਉਸ ਨੂੰ ਜਾ ਕੇ ਵੱਜੀ ਘਮੰਡ ਚੰਦ ਨੂੰ।
ਜੋਧਾ ਪੁੰਜ ਸੰਗ ਲੈ ਗਮਨਿਓ,
ਤਾਂ ਫਿਰ ਘਮੰਡ ਚੰਦ ਜ਼ਖਮੀ ਹੋ ਕੇ ਉੱਥੋਂ ਦੌੜਿਆ, ਤੇ ਬਹੁਤ ਸਾਰੇ ਆਪਣੇ ਸੂਰਮੇ ਸਿਪਾਹੀਆਂ ਨੂੰ ਕਾਇਰ ਬਣਾ ਕੇ ਨਾਲ ਲੈ ਕੇ ਭੱਜ ਤੁਰ ਗਏ, ਤੁਰਿਆ ਆਪਣੇ ਡੇਰੇ ਵੱਲ ਨੂੰ।
ਗਏ ਮੂਡ ਪਛਤਾਈ,
ਤੇ ਇਸ ਤਰ੍ਹਾਂ ਸਿੰਘ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੱਸ ਰਹੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਚੜ੍ਹ ਕੇ ਆਏ ਸਨ ਉਹ ਮੂਰਖ ਪਛਤਾਉਂਦੇ ਹੋਏ ਭੱਜ ਗਏ ਆ ਜੰਗ ਦਾ ਮੈਦਾਨ ਛੱਡ ਕੇ।
ਪ੍ਰਭ ਜੀ ਘਾਇਲ ਸਿੰਘ ਭਏ ਬਹੋ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸਿੰਘ ਵੀ ਬਹੁਤੇ ਜ਼ਖਮੀ ਹੋਏ ਹਨ ਜੰਗ ਕਰਦੇ ਹੋਏ।
ਸਾਲ ਪੱਤਰ ਪਠਵਾਵੋ,
ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਜ਼ਖਮੀ ਸਿੰਘਾਂ ਦੀ ਸੰਭਾਲ ਵਾਸਤੇ, ਉਹਨਾਂ ਦੇ ਜ਼ਖਮਾਂ ਦੀ ਪੀੜਾ ਨੂੰ ਦੂਰ ਕਰਨ ਲਈ ਆਪਣੀ ਤਰਫੋਂ ਮਹਾਰਾਜ ਸਾਲ ਪੱਤਰ ਜੋ ਜ਼ਖਮਾਂ ਨੂੰ ਨਿਵਿਰਤ ਕਰਨ ਵਾਲੇ ਆਪ ਭੇਜਣਾ ਕਰੋ।
ਕਿਰਪਾ ਕਰੋ ਤਨ ਪੀਰਾ ਹਰੀ ਹੈ,
ਸਤਿਗੁਰੂ ਜੀ ਕਿਰਪਾ ਕਰਕੇ ਜ਼ਖਮੀ ਸਿੰਘਾਂ ਦੇ ਸਰੀਰਾਂ ਦੀ ਪੀੜਾ ਜੋ ਜੰਗ ਦੇ ਮੈਦਾਨ ਵਿੱਚ ਫੱਟ ਲੱਗੇ ਹੋਏ ਹਨ ਉਹ ਦੂਰ ਕਰ ਦਿਓ।
ਹੋਏ ਸਹਾਏ ਬਚਾਵਾ,
ਤੇ ਆਪ ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਉਹਨਾਂ ਦਾ ਬਚਾਅ ਕੀਤਾ ਹੈ ਤਿਵੇਂ ਹੋਰ ਅਗਾਂਹ ਵਾਸਤੇ ਵੀ ਸਹਾਇਤਾ ਕਰੋ।
ਜਥਾ ਯੋਗ ਸਭ ਕੋ ਦੇ ਧੀਰਜ,
ਇਸ ਪ੍ਰਕਾਰ ਬੇਨਤੀਆਂ ਕੀਤੀਆਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੰਘਾਂ ਨੇ ਆਣ ਕੇ ਯੁੱਧ ਦੀ ਵਾਰਤਾ ਸੁਣਾਈ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਿਸ ਪ੍ਰਕਾਰ ਸਭ ਨੂੰ ਬਚਨ ਕਹਿ ਕੇ ਹੌਂਸਲਾ ਦੇਣਾ ਸੀ ਤਿਵੇਂ ਬਚਨ ਸੁਣਾਏ ਹਨ।
ਸਤਿਗੁਰ ਨਿਕਟ ਬਿਠਾਏ,
ਸਤਿਗੁਰੂ ਜੀ ਨੇ ਸਭ ਨੂੰ ਧੀਰਜ ਬਖਸ਼ਦਿਆਂ ਹੋਇਆ ਆਪਣੇ ਪਾਸ ਬਿਠਾਇਆ।
ਹਿਤ ਘਾਇਲ ਅਰ ਸਭ ਸਿੰਘ ਹਿਤ, ਹਿਤ ਘਾਇਲ ਅਰ ਸਭ ਸਿੰਘਨ ਹਿਤ,
ਤੇ ਜ਼ਖਮੀ ਸਿੰਘਾਂ ਦੀ ਸੰਭਾਲ ਵਾਸਤੇ ਔਰ ਹੋਰ ਜਿਹੜੇ ਵੀ ਸਿੰਘ ਹਨ ਸਭ ਸਿੰਘਾਂ ਦੀ ਸਾਰ ਖਬਰ ਲੈਣ ਵਾਸਤੇ।
ਵਸਤ ਸਮੂਹ ਪਠਾਏ,
ਸਭ ਵਸਤੂਆਂ ਲੋੜੀਂਦੀਆਂ ਸਿੰਘਾਂ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜ਼ਖਮੀਆਂ ਲਈ ਵੀ ਔਰ ਜਿਹੜੇ ਸਿੰਘ ਸੂਰਮੇ ਬਾਕੀ ਦੇ ਹਨ ਉਹਨਾਂ ਦੀ ਸੰਭਾਲ ਹਿੱਤ ਭੇਜ ਦਿੱਤੀਆਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਭ ਦੀ ਸੰਭਾਲ ਕਰਵਾਈ ਹੈ। ਇਵੇਂ ਜੰਗ ਦੇ ਮੈਦਾਨ ਵਿੱਚ ਜਿੱਤ ਪ੍ਰਾਪਤ ਕਰਕੇ ਸਿੰਘ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਆਣ ਪਹੁੰਚਿਆ। ਉੱਧਰ ਪਹਾੜੀਏ ਜੋ ਹਨ ਜੰਗ ਦਾ ਮੈਦਾਨ ਛੱਡ ਕੇ ਦੌੜ ਗਏ ਆ। ਬਹੁਤ ਹੀ ਉਹਨਾਂ ਨੇ ਪਛਤਾਵਾ ਜਿਵੇਂ ਕੀਤਾ ਆ, ਜਿਵੇਂ ਫਿਰ ਕਮੰਡ ਚੰਦ ਕਟੋਚੀਆ ਔਰ ਹੋਰ ਸਭ ਪਹਾੜੀ ਰਾਜ ਭੀਮ ਚੰਦ ਕਹਿਲੂਰੀਆ ਆਪਣੀਆਂ ਫੌਜਾਂ ਸਮੇਤ ਜਾਂਦੇ ਹਨ। ਪਹਿਲਾਂ ਬਾਕੀ ਦੇ ਜੋ ਪਹਾੜੀ ਰਾਜ ਤੁਰਦੇ ਹਨ ਔਰ ਭੀਮ ਚੰਦ ਕਹਿਲੂਰੀਆ ਆਪਣੇ ਨਾਲ ਸਿਪਾਹੀਆਂ ਨੂੰ ਰੱਖ ਕੇ ਬਾਅਦ ਵਿੱਚ ਤੁਰਦਾ ਹੈ। ਜਿਵੇਂ ਇਹਨਾਂ ਉੱਪਰ ਡੇਰਾ ਛੱਡ ਕੇ ਮੈਦਾਨ ਭੱਜਦਿਆਂ ਹੋਇਆਂ ਅਤੇ ਗੁਰੂ ਕਾ ਖਾਲਸਾ ਫਿਰ ਇੱਕ ਵਾਰ ਧਾਵਾ ਕਰਦਾ ਆ, ਇਹ ਪ੍ਰਸੰਗ ਜੋ ਆਉਣੇ ਹਨ ਅਗਲੇ ਦੀਵਾਨਾਂ ਵਿੱਚ ਸਰਵਣ ਕਰਨੇ। ਖਾਲਸੇ ਦੀ ਜਿਸ ਪ੍ਰਕਾਰ ਜਿੱਤ ਦੇ ਇਹ ਪ੍ਰਸੰਗ ਆਪਨੇ ਇਹ ਸਰਵਣ ਕੀਤੇ ਹਨ, ਅੱਗੇ ਜਿਸ ਪ੍ਰਕਾਰ ਕਥਾ ਆਵੇਗੀ ਸਮੇਂ ਅਨੁਸਾਰ ਸੁਣ ਕੇ ਲਾਹੇ ਪ੍ਰਾਪਤ ਕਰਨੇ। ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਹ ਵਾਸਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਗੁਰੂ ਰੂਪ ਖਾਲਸਾ ਸਾਧ ਸੰਗਤ ਬਖਸ਼ਣ ਹਾਰ ਹੋ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਅੱਗੇ ਤੋਂ ਸਮਤ ਬਖਸ਼ਣ ਜੀ।
ਜਥਾ ਜੋਗ ਸਭ ਕੋ ਦੇ ਧੀਰਜ ਸਤਿਗੁਰ ਨਿਕਟ ਬਿਠਾਏ ਹਿਤ ਕਾਇਲ ਅਰ ਸਭ ਸਿੰਘਨ ਹਿਤ ਵਸਤ ਸਮੂਹ ਪਠਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।